ਆ ਵੇਖਦਾ ਕਿ ਕਦੇ ਦੁਬਾਰਾ ਵੀ ਇਹਦੇ ਦਰਸ਼ਨ ਹੋਣਗੇ। ਜਦੋਂ ਇਹ ਸਵਾਲ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਕੀਤਾ, ਭਾਈ ਚੋਪਾ ਸਿੰਘ ਨੇ ਜਵਾਬ ਦਿੱਤਾ, ਆਖਿਆ ਅਜੀਤ ਸਿੰਘ ਜੀ ਇਹਦਾ ਜਵਾਬ ਤਾਂ ਕਲਗੀਧਾਰੀ ਦੇਣਗੇ। ਭਾ ਮਾਰੀ ਉੱਚੀ ਤੇ ਦਸਵੇਂ ਪਾਤਸ਼ਾਹ ਨੇ ਘੋੜਾ ਰੋਕਿਆ, ਕੀ ਗੱਲ ਹੈ? ਮਹਾਰਾਜ ਤੁਹਾਡਾ ਲਾਲ ਇੱਕ ਸਵਾਲ ਕਰਦਾ ਹੈ ਜਿਹਦਾ ਜਵਾਬ ਮੇਰੇ ਕੋਲ ਨਹੀਂ ਹੈ। ਕੀ ਪੁੱਛਦੇ ਨੇ? ਪੁੱਛਦੇ ਨੇ ਜਿਸ ਆਨੰਦਪੁਰ ਸਾਹਿਬ ਚ ਸਾਡਾ ਬਚਪਨ ਬੀਤਿਆ, ਜਿੱਥੇ ਅਸੀਂ ਜਵਾਨ ਹੋਏ ਹਾਂ, ਜਿੱਥੇ ਅਸੀਂ ਗੁਰਮਤਿ ਦੀ ਵਿਦਿਆ ਪੜ੍ਹੀ ਹੈ, ਉਸ ਆਨੰਦਪੁਰ ਸਾਹਿਬ ਦੇ ਦਰਸ਼ਨ ਸਾਨੂੰ ਦੁਬਾਰਾ ਹੋਣਗੇ? ਕਲਗੀਧਰ ਜੀ ਇੱਕ ਅਲੌਕਿਕ ਜੇ ਰੰਗ ਵਿੱਚ ਰੰਗੇ ਹੋਏ ਬੋਲੇ, ਕਹਿੰਦੇ ਹਾਂ, ਆਨੰਦਪੁਰ ਸਾਹਿਬ ਦੇ ਦਰਸ਼ਨ ਦੁਬਾਰਾ ਵੀ ਹੋਣਗੇ। ਹਰ ਸਾਲ ਜਦੋਂ ਮੇਰਾ ਖਾਲਸਾ ਪੰਥ ਇੱਥੇ ਆ ਕੇ ਮਹੱਲਾ ਖੇਡਿਆ ਕਰੇਗਾ, ਹੋਲੇ ਮਹੱਲੇ ਦਾ ਸਮਾਗਮ ਮਨਾਇਆ ਕਰੇਗਾ, ਉਦੋਂ ਅਸੀਂ ਵੀ ਆਇਆ ਕਰਾਂਗੇ, ਸਾਡੇ ਚਾਰੇ ਸਾਹਿਬਜ਼ਾਦੇ ਵੀ ਆਇਆ ਕਰਨ। ਆਨੰਦਪੁਰ ਸਾਹਿਬ ਚ ਅਸੀਂ ਵੀ ਆਇਆ ਕਰਾਂਗੇ, ਸਾਹਿਬਜ਼ਾਦੇ ਵੀ ਆਇਆ ਕਰਨਗੇ। ਇਹ ਬਚਨ ਕਰਦਿਆਂ ਸਾਹਿਬ ਸਰਸਾ ਦੇ ਨਦੀ ਤੇ ਕਿਨਾਰੇ ਤੇ ਪਹੁੰਚੇ। ਅੱਗੇ ਨਦੀ ਵੀ ਬੜੀ ਭਰੀ ਹੋਈ, ਅੱਗੇ ਪਿੱਛੇ ਸੁੱਕੀ ਹੁੰਦੀ ਸੀ, ਅੱਜ ਨਦੀ ਵੀ ਭਰ ਕੇ ਵਗ ਰਹੀ। ਇਹਨੂੰ ਗੁਰੂ ਮਾਰਿਆ ਸਰਸਾ ਨਾਲਾ ਕਹਿੰਦੇ ਨੇ। ਜਦੋਂ ਨਦੀ ਪਾਰ ਕੀਤੀ ਬੜਾ ਨੁਕਸਾਨ ਹੋਇਆ, ਬੜੇ ਸਿੰਘ ਸ਼ਹੀਦ ਹੋ ਗਏ। ਉਧਰ ਪਹਾੜੀਆਂ ਤੇ ਤੁਰਕਾਂ ਨੇ ਆਪਣੀਆਂ ਕਸਮਾਂ ਤੋੜ ਕੇ ਹਮਲਾ ਬੋਲ ਦਿੱਤਾ। ਇਥੋਂ ਹੀ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਚਲਦੇ ਚਲਦੇ ਚਮਕੌਰ ਦੀ ਗੜੀ ਪਹੁੰਚੇ ਤੇ ਚਮਕੌਰ ਦੀ ਗੜੀ ਵਿਚ ਆ ਕੇ ਅੱਲਾ ਯਾਰ ਖਾਂ ਯੋਗੀ ਨੇ ਲਿਖਿਆ, ਜਿਸ ਖਿੱਤੇ ਮੇ ਹਮਕੋ ਥਾ ਆਨਾ ਯੇ ਵਹੀ ਹੈ, ਜਿਸ ਜਾ ਪੇ ਕਲ ਕੋ ਲੁੱਟ ਕੇ ਹੈ ਜਾਣਾ ਯੇ ਵਹੀ ਹੈ, ਆਸਮਾਨ ਵੀ ਕਹਿਦੇ ਠਿਕਾਨਾ ਯੇ ਵਹੀ ਹੈ। ਗੁਰਦਰਗਾਹ ਤੋਂ ਆਵਾਜ਼ਾਂ ਆ ਰਹੀਆਂ ਨੇ, ਉਹੀ ਟਿਕਾਣਾ ਹੈ, ਉਹੀ ਜਗ੍ਹਾ ਹੈ ਜਿਸ ਜਗ੍ਹਾ ਤੇ ਕੱਲ ਮੈਂ ਸੁਰਖਰੂ ਹੋ ਜਾਣਾ। ਚਮਕੌਰ ਦੀ ਗੜੀ ਵਿਚ ਸਿਰਫ 40 ਸਿੰਘ ਨਾਲ ਨੇ, 10 ਲੱਖ ਦਾ ਘੇਰਾ ਹੈ। ਇਹੋ ਜਿਹਾ ਮਹਾਨ ਜੰਗ ਹੈ ਚਮਕੌਰ ਦੀ ਗੜੀ ਦਾ ਜੰਗ, ਇਹ ਦੁਨੀਆਂ ਦੇ ਇਤਿਹਾਸ ਵਿਚ ਇੱਕ ਵਿਲੱਖਣ ਜੰਗ ਹੈ, ਲਾਸਾਨੀ ਜੰਗ ਹੈ। ਇਹ ਉਹ ਜੰਗ ਹੈ ਕਿ 40 ਸਿੰਘਾਂ ਨੂੰ ਨਾਲ ਲੈ ਕੇ ਗੁਰੂ ਕਲਗੀਧਰ ਨੇ 10 ਲੱਖ ਦਾ ਮੁਕਾਬਲਾ ਕਰਕੇ ਇਸ ਜੰਗ ਨੂੰ ਹਾਰਿਆ ਨਹੀਂ, ਸਗੋਂ ਇਸ ਜੰਗ ਤੇ ਫਤਿਹ ਪ੍ਰਾਪਤ ਕੀਤੀ। ਇਹਦੇ ਤੇ ਜਿੱਤ ਪ੍ਰਾਪਤ ਕੀਤੀ। ਸਤਿਗੁਰਾਂ ਦੇ ਦੋਵੇਂ ਲਾਲ ਇਹੋ ਜਿਹੀ ਮੁਬਾਰਕ ਚਮਕੌਰ ਦੀ ਗੜੀ ਹੈ, ਜਿੱਥੇ ਸਾਹਿਬਾਂ ਦੇ ਤਿੰਨ ਪਿਆਰੇ ਭਾਈ ਮੋਹਕਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਸਾਹਿਬ ਸਿੰਘ ਜੀ ਸ਼ਹੀਦ ਹੋਏ। ਸਤਿਗੁਰਾਂ ਦੇ ਦੋ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਸ਼ਹਾਦਤ ਦਾ ਜਾਮ ਪੀਤਾ। ਉਹ ਸ਼ਹਾਦਤ ਦੇ ਦਿਹਾੜੇ ਚੱਲ ਰਹੇ ਨੇ। ਮੈਂ ਇਹ ਪ੍ਰਸੰਗ ਨਾਲ ਤਾਂ ਛੇੜਿਆ ਕਿ ਸਾਨੂੰ ਉਹਨਾਂ ਸ਼ਹੀਦਾਂ ਨੂੰ ਯਾਦ ਕਰਕੇ, ਉਹਨਾਂ ਸ਼ਹੀਦਾਂ ਦੀ ਸ਼ਹਾਦਤ ਨੂੰ ਚੇਤੇ ਕਰਕੇ ਉਹਨਾਂ ਨੂੰ ਨਮਸਕਾਰ ਕਰਨਾ ਸਾਡਾ ਫਰਜ਼ ਬਣਦਾ ਹੈ। ਉਹਨਾਂ ਦੀ ਸ਼ਹਾਦਤ ਨੂੰ ਕੋਟੀ ਕੋਟੀ ਪ੍ਰਣਾਮ ਕਰਨਾ ਸਾਡਾ ਕਰਤੱਵ ਬਣਦਾ ਹੈ, ਕਿਉਂਕਿ ਉਹਨਾਂ ਨੇ ਸ਼ਹੀਦੀ ਸਾਡੇ ਵਾਸਤੇ ਪ੍ਰਾਪਤ ਕੀਤੀ। ਅਸੀਂ ਆਜ਼ਾਦੀ ਦਾ ਸੁਪਨਾ ਲੈ ਸਕੀਏ, ਅਸੀਂ ਗੁਲਾਮੀ ਦੀਆਂ ਜੰਜੀਰਾਂ ਤੋਂ ਮੁਕਤ ਹੋ ਸਕੀਏ, ਸਵਤੰਤਰ ਹੋ ਕੇ ਆਪਣੀ ਜ਼ਿੰਦਗੀ ਨੂੰ ਜੀ ਸਕੀਏ। ਇਸ ਕਰਕੇ ਉਹਨਾਂ ਸ਼ਹੀਦਾਂ ਨੇ ਸ਼ਹਾਦਤ ਦਿੱਤੀ। ਆਓ ਲੜੀਵਾਰ ਇਤਿਹਾਸ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਕਥਾ ਸਰਵਣ ਕਰ ਰਹੇ। ਸਤਿਗੁਰੂ ਜੀ ਇਧਰ ਮਾਲਵੇ ਦੇ ਇਲਾਕੇ ਚ ਵਿਚਰ ਰਹੇ ਨੇ, ਖੀਵੇ ਆਏ ਨੇ, ਖੀਵੇ ਤੋਂ ਭਿੱਖੀ ਪਹੁੰਚੇ ਨੇ ਤੇ ਭਿੱਖੀ ਸਤਿਗੁਰਾਂ ਨੇ ਕੁਝ ਦਿਨ ਉਤਾਰਾ ਰੱਖਿਆ। ਇੱਥੇ ਮਹਾਰਾਜ ਜੀ ਦੀ ਸਿੱਖੀ ਸੇਵਕੀ ਹੈ। ਬਸ ਇੱਕ ਪਿੰਡ ਦਾ ਜਿਹੜਾ ਚੌਧਰੀ, ਉਹਦਾ ਨਾਂ ਹੈ ਦੇਸ਼ ਰਾਜ। ਉਹ ਸਖੀ ਸਰਵਰ ਦਾ ਚੇਲਾ ਸੀ, ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਨਹੀਂ ਆਇਆ। ਦੋ ਦਿਨ ਬੀਤਦੇ ਪਿੰਡ ਦੇ ਸਿੱਖ ਉਹਨੂੰ ਸਮਝਾਉਣ ਲੱਗੇ, ਭਾਈ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਨੇ, ਨੌਵੇਂ ਪਾਤਸ਼ਾਹ ਨੇ, ਉਹਨਾਂ ਦੇ ਦਰਸ਼ਨ ਜ਼ਰੂਰ ਕਰਕੇ ਆ। ਪਿੰਡ ਦੇ ਉਹਨਾਂ ਲੋਕਾਂ ਦੇ ਆਖੇ ਲੱਗ ਕੇ ਕਹਿਣਾ ਮੰਨ ਕੇ ਇਹਨੇ ਕੁਝ ਭੇਟਾ ਲਈ ਤੇ ਜਗਤ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਵਿਚ ਆਇਆ। ਸਖੀ ਸਰਵਰ ਦੀ ਮੰਤਾ ਛੱਡ ਕੇ, ਪੂਜਾ ਛੱਡ ਕੇ ਗੁਰੂ ਦਾ ਉਪਾਸ਼ਕ ਬਣਿਆ, ਅਕਾਲ ਪੁਰਖ ਦਾ ਉਪਾਸ਼ਕ ਬਣਿਆ। ਆਓ ਸਰਵਣ ਕਰੀਏ, ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ, ਦੋਹਰਾ ਸਮਝਾਇਓ ਸਿੱਖਨ ਜਬੈ, ਦੇਸੂ ਐ ਕਰ ਤਿਆਰ।
ਸਾਰੇ ਸਿੱਖਾਂ ਨੇ ਜਦੋਂ ਦੇਸ਼ੂ ਨੂੰ, ਇਹਦਾ ਨਾਂ ਤਾਂ ਦੇਸ਼ ਰਾਜ ਸੀ ਪਰ ਆਮ ਕਰਕੇ ਪਿੰਡਾਂ ਨਗਰਾਂ ਦੇ ਵਿੱਚ ਵੱਡਾ ਨਾਂ ਨਹੀਂ ਲੈਂਦੇ, ਛੋਟਾ ਨਾਂ ਰੱਖਿਆ ਹੁੰਦਾ, ਇਹਨੂੰ ਦੇਸੂ ਕਹਿੰਦੇ ਸੀ। ਦੇਸੂ ਨੂੰ ਸਮਝਾਇਆ ਤੇ ਦੇਸ਼ ਰਾਜ ਤਿਆਰ ਹੋਇਆ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕਰਨ ਲਈ।
ਪੀਰ ਸੰਗ ਲੈ ਨਰਨ ਕੀ, ਆਇਓ ਗੁਰ ਦਰਬਾਰ।
ਬਹੁਤ ਸਾਰੇ ਚਾਲ ਇਹਦੇ ਨਾਲ ਜੁੜੇ ਹੋਏ ਸੀ। ਚਾਲ ਜੱਟਾਂ ਦਾ ਇੱਕ ਗੋਤਰ ਹੈ, ਉਹ ਇਹਦੇ ਨਾਲ ਰਹਿੰਦੇ ਸਨ। ਜਦੋਂ ਇਹ ਚੱਲ ਕੇ ਆਇਆ, ਇਹਦੇ ਨਾਲ ਉਹ ਵੀ ਚੱਲ ਕੇ ਆਏ। ਬਹੁਤ ਸਾਰੇ ਬੰਦਿਆਂ ਦੀ ਭੀੜ ਇਕੱਠੀ ਹੋ ਕੇ ਇਹਦੇ ਨਾਲ ਚੱਲ ਕੇ ਸਤਿਗੁਰਾਂ ਦੇ ਕੋਲ ਆਏ।
ਜੋ ਪਈ ਦਿਵਸ ਤੀਸਰੇ ਦਰਸ਼ਨ ਆਇਓ।
ਹਾਲਾਂਕਿ ਸਤਿਗੁਰਾਂ ਨੇ ਦੋ ਦਿਨਾਂ ਤੋਂ ਇੱਥੇ ਡੇਰਾ ਕੀਤਾ ਹੋਇਆ ਸੀ ਭਿੱਖੀ, ਪਰ ਇਹ ਪਹਿਲੇ ਦੋ ਦਿਨ ਨਹੀਂ ਆਇਆ, ਤੀਸਰੇ ਦਿਨ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ।
ਪ੍ਰਥਮ ਉਪਾਇਨ ਧਰੀ ਜੋ ਲਿਆਇਓ,
ਭਟਾਵਾਂ ਲੈ ਕੇ ਆਇਆ। ਦੇਸ਼ ਰਾਜ ਨੇ ਸਤਿਗੁਰਾਂ ਦੇ ਚਰਨਾਂ ਤੇ ਰੱਖੀਆਂ, ਉਹ ਭਟਾਵਾਂ ਮਹਾਰਾਜ ਜੀ ਦੇ ਚਰਨਾਂ ਤੇ ਰੱਖ ਕੇ,
ਬਿਨੈ ਸਨੀ ਬਾਨੀ ਕਹਿ ਕਰਕੇ,
ਬੇਨਤੀ ਭਰੀ ਬੋਲੀ ਦੇ ਵਿੱਚ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕਰਦਾ ਹੈ।
ਬੰਦਨ ਕੀਨ ਚਰਨ ਸਿਰ ਧਰਕੇ,
ਬੜੀ ਭਾਵਨਾ ਨਾਲ ਗੁਰੂ ਚਰਨਾਂ ਚ ਭੇਟਾ ਭੇਟ ਕਰਕੇ ਇਹਨੇ ਸਤਿਗੁਰਾਂ ਦੇ ਪਵਿੱਤਰ ਚਰਨਾਂ ਤੇ ਵੰਦਨਾ ਕੀਤੀ ਹੈ। ਮਹਾਰਾਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ।
ਨਿਮਰ ਦੇਖ ਕੇ ਸ੍ਰੀ ਗੁਰ ਪੂਰੇ,
ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਨੇ ਦੇਸ਼ ਰਾਜ ਨੂੰ ਵਿਨਿਮਰਤਾ ਸਹਿਤ ਵੇਖਿਆ, ਇਹਦੀ ਨਿਮਰਤਾ ਇਹਦੀ ਹਲੀਮੀ ਵੇਖੀ ਹੈ।
ਕਯੋ ਬਾਕ ਬਾਕਨ ਕੇ ਸੂਰੇ,
ਮਹਾਰਾਜ ਸੱਚੇ ਪਾਤਸ਼ਾਹ ਜੀ ਬੋਲੇ ਐਸੇ ਸਾਹਿਬ ਜਿਹੜੇ ਬਚਨਾਂ ਦੇ ਸੂਰੇ ਹਨ, ਜਿਹੜੇ ਆਪਣਿਆਂ ਵਾਕਾਂ ਦੇ ਸੂਰੇ ਹਨ। ਤੋ ਬਚਨਾਂ ਦੇ ਬਲੀ ਬਚਨਾਂ ਦੇ ਸੂਰੇ ਸਤਿਗੁਰਾਂ ਨੇ ਬਚਨ ਕੀਤਾ ਬੋਲੇ।
ਆਵੋ ਦੇਸ਼ ਰਾਜ ਬਨ ਬੈਠੋ,
ਮਹਾਰਾਜ ਜੀ ਕਹਿੰਦੇ ਆਓ ਦੇਸ਼ ਰਾਜ ਜੀ, ਆਓ ਰਾਜੇ ਬਣ ਕੇ ਸਾਡੇ ਕੋਲ ਬੈਠੋ, ਤੁਸੀਂ ਇਸ ਇਲਾਕੇ ਦੇ ਰਾਜੇ ਬਣੋਗੇ। ਮਹਾਰਾਜ ਜੀ ਨੇ ਪਹਿਲਾਂ ਤਾਂ ਕੱਲਾ ਦੇਸੂ ਹੀ ਕਹਿੰਦੇ ਸੀ, ਸਤਿਗੁਰਾਂ ਨੇ ਦੇਸ਼ ਰਾਜ ਕਿਹਾ ਇਹਨੂੰ, ਕਹਿੰਦੇ ਆਓ ਦੇਸ਼ ਰਾਜ ਜੀ, ਦੇਸ਼ ਰਾਜ ਬਣ ਕੇ ਸਾਡੇ ਕੋਲ ਬੈਠੋ।
ਜੇ ਦ੍ਰਿੜ ਸ਼ਰਧਾ ਸ਼ੁਭ ਘਰ ਬੈਠੋ,
ਜੇ ਤੇਰੇ ਮਨ ਵਿਚ ਸ਼ਰਧਾ ਪੱਕੀ ਹੈ ਤਾਂ ਸਿੱਖੀ ਰੂਪੀ ਸ਼ੁਭ ਘਰ ਦੇ ਵਿੱਚ ਪ੍ਰਵੇਸ਼ ਕਰੋ, ਗੁਰੂ ਕੀ ਸਿੱਖੀ ਧਾਰਨ ਕਰੋ।
ਸਕਲ ਦੇਸ਼ ਪਰ ਹੁਕਮ ਚਲਾਵੋ,
ਔਰ ਸਾਰੇ ਦੇਸ਼ ਤੇ ਆਪਣਾ ਹੁਕਮ ਚਲਾਓ। ਜਿਹੜੇ ਇਲਾਕੇ ਚ ਤੁਸੀਂ ਰਹਿ ਰਹੇ ਹੋ, ਇਸ ਸਾਰੇ ਇਲਾਕੇ ਵਿਚ, ਸਾਰੇ ਦੇਸ਼ ਵਿਚ ਆਪਣਾ ਹੁਕਮ ਚਲਾਓ।
ਜੇ ਗੁਰ ਸਿੱਖੀ ਸਿਦਕ ਕਮਾਵੋ,
ਜੇ ਤੁਸੀਂ ਗੁਰੂ ਕੀ ਸਿੱਖੀ ਦਾ ਸਿਦਕ ਕਮਾਓਗੇ, ਗੁਰੂ ਕੀ ਸਿੱਖੀ ਦਾ ਭਰੋਸਾ ਆਪਣੇ ਹਿਰਦੇ ਚ ਧਾਰਨ ਕਰੋਗੇ।
ਇਹ ਖੂੰਡੀ ਕਿਮ ਘਰ ਮੈਂ ਰਾਖੀ,
ਮਹਾਰਾਜ ਜੀ ਕਹਿੰਦੇ ਦੱਸ ਵੀ ਜੇ ਤੂੰ ਗੁਰੂ ਕੀ ਸਿੱਖੀ ਕਮਾਉਣੀ ਹੈ, ਉਹਦੇ ਤੋਂ ਪਹਿਲਾਂ ਜਿਹੜੀ ਤੂੰ ਪਹਿਲਾਂ ਸਿੱਖੀ ਧਾਰੀ ਉਹ ਤਿਆਗਣੀ ਪੈਣੀ ਹੈ। ਆ ਜਿਹੜੀ ਖੂੰਡੀ ਪਾਈ ਫਿਰਦਾ ਗਲ ਦੇ ਵਿਚ ਘਰ ਚ ਰੱਖੀ ਹੋਈ ਹੈ, ਇਹ ਕਾਹਨੂੰ ਰੱਖੀ ਹੋਈ ਹੈ?
ਕਿਆ ਗੁਣ ਕਰੇ ਸੁਣਾਵੋ ਸਾਖੀ,
ਆ ਜਿਹੜੀ ਖੂੰਡੀ ਗਲ ਚ ਪਾਈ ਹੋਈ ਹੈ ਇਹਦਾ ਕੀ ਗੁਣ ਹੈ, ਇਹ ਤੇਰੇ ਤੇ ਕੀ ਪਾਰ ਉਪਕਾਰ ਕਰਦੀ ਹੈ ਜਿਹੜੀ ਇਹ ਖੂੰਡੀ ਗਲ ਚ ਪਾਈ ਹੋਈ ਹੈ, ਇਹਦੇ ਬਾਰੇ ਪਹਿਲਾਂ ਸਾਨੂੰ ਦੱਸਣਾ ਕਰ।
ਸੁਣ ਦੇਸੂ ਨੇ ਸਕਲ ਸੁਣਾਈ,
ਸੁਣ ਕੇ ਅੱਗੋਂ ਭਾਈ ਦੇਸੂ ਜੀ ਬੋਲੇ, ਸਤਿਗੁਰੂ ਜੀ ਨੂੰ ਬੇਨਤੀ ਕਰਕੇ ਕਹਿਣ ਲੱਗੇ,
ਸਰਵਰ ਕੀ ਖੂੰਡੀ ਇਹ ਪਾਈ।
ਕਹਿਣ ਲੱਗਾ ਜੀ ਇਹ ਖੂੰਡੀ ਕੋਈ ਸਧਾਰਨ ਖੂੰਡੀ ਨੀ, ਮੈਂ ਸਖੀ ਸਰਵਰ ਦੀ ਖੂੰਡੀ ਗਲ ਚ ਪਾਈ ਹੋਈ। ਜਿਹੜਾ ਸਖੀ ਸਰਵਰ ਪੀਰ ਹੈ ਜਿਹਨੂੰ ਲਾਲਾਂ ਵਾਲਾ ਪੀਰ ਕਹਿੰਦੇ ਨੇ, ਉਸ ਪੀਰ ਦੀ ਖੂੰਡੀ ਮੈਂ ਆਪਣੇ ਗਲ ਵਿਚ ਪਾਈ ਹੋਈ ਹੈ।
ਇਸ ਦਿਨ ਰੱਖਿਆ ਕਰੇ ਹਮਾਰੀ,
ਉਹ ਸਖੀ ਸਰਵਰ ਜਿਹੜਾ ਪੀਰ ਹੈ ਸਾਡੀ ਰਾਤ ਦਿਨ ਰੱਖਿਆ ਕਰਦਾ ਹੈ, ਉਹ ਹਰ ਵੇਲੇ ਸਾਡੀ ਰਾਖੀ ਕਰਦਾ ਹੈ।
ਮੈਂ ਖੀ ਤੇਨਨ ਦੇਤ ਹਜ਼ਾਰੀ,
ਸਾਨੂੰ ਉਹਨੇ ਹਜ਼ਾਰਾਂ ਮੱਝਾਂ ਗਊਆਂ ਦਿੱਤੀਆਂ ਨੇ, ਬਹੁਤ ਸਾਰੀਆਂ ਮੱਝਾਂ ਗਊਆਂ ਦਾ ਉਹ ਦਾਤਾ ਹੈ।
ਦੁੱਧ ਪੂਤ ਕੋ ਅਦਕ ਬਦਾਵਤ,
ਸਾਡੇ ਘਰ ਦੇ ਵਿਚ ਦੁੱਧ ਪੁੱਤ ਦਾ ਵਾਧਾ ਹੁੰਦਾ ਉਸੇ ਸਖੀ ਸਰਵਰ ਕਰਕੇ ਹੁੰਦਾ, ਇਸ ਕਰਕੇ ਮੈਂ ਉਹਦੀ ਇਹ ਖੂੰਡੀ ਗਲ ਚ ਪਾਈ ਹੋਈ ਹੈ, ਉਹਦੇ ਕਰਕੇ ਸਾਡੇ ਘਰ ਦੇ ਵਿਚ ਦੁੱਧ ਪੁੱਤ ਦਾ ਵਾਧਾ ਹੁੰਦਾ ਹੈ।
ਸਕਲ ਦੇਸ਼ ਤਿਸ ਬਹੁਤ ਮਨਾਵਤ,
ਸਾਡਾ ਸਾਰਾ ਦੇਸ਼ ਉਹਨੂੰ ਮੰਨਦਾ, ਸਾਰਾ ਦੇਸ਼ ਉਹਦੀ ਪੂਜਾ ਕਰਦਾ।
ਕਰੇ ਰੋਟ ਅਰ ਪੈਂਤੀਸ ਤਾਈ,
ਅਸੀਂ ਰੋਟ ਬਣਾ ਕੇ ਉਹਦੀ ਦਰਗਾਹ ਤੇ ਜਾ ਕੇ ਉਹ ਰੋਟ ਭੇਟ ਕਰਦੇ ਆ, ਉਹ ਰੋਟ ਫਿਰ ਅਸੀਂ ਸਾਰੇ ਵੰਡ ਕੇ ਖਾਂਦੇ ਹਾਂ।
ਹੱਥ ਜੋਰ ਬੰਦੇ ਸਿਰ ਨਿਆਈ,
ਹੱਥ ਜੋੜ ਕੇ ਆਪਣੇ ਉਸ ਪੀਰ ਸਖੀ ਸਰਵਰ ਨੂੰ ਮੱਥਾ ਟੇਕਦੇ ਆ, ਉਹਨੂੰ ਵੰਦਨਾ ਕਰਦੇ ਹਾਂ।
ਸੁਣ ਸਤਿਗੁਰ ਨੇ ਪੁੰਨ ਸਮਝਾਵਾ,
ਜਦੋਂ ਇਹਨੇ ਦੱਸਿਆ ਵੀ ਮੈਂ ਲਾਲਾਂ ਵਾਲੇ ਪੀਰ ਦਾ ਚੇਲਾ ਆ, ਸੁਣ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਇਹਨੂੰ ਸਮਤ ਦਿੱਤੀ, ਇਹਨੂੰ ਸਮਝਾ ਕੇ ਸਤਿਗੁਰੂ ਜੀ ਬੋਲੇ, ਕਹਿਣ ਲੱਗੇ,
ਹਿੰਦੂ ਧਰਮ ਬਨ ਕੋ ਇਹ ਦਾਵਾ।
ਮਹਾਰਾਜ ਜੀ ਕਹਿੰਦੇ ਹਿੰਦੂ ਧਰਮ ਵਾਸਤੇ ਤਾਂ, ਹਿੰਦੂ ਧਰਮ ਰੂਪੀ ਜੰਗਲ ਵਾਸਤੇ ਤਾਂ ਇਹ ਦਾਵਾ ਅਗਨੀ ਹੈ। ਜਿਵੇਂ ਦਾਵਾ ਅਗਨੀ ਲੱਗਦੀ ਤੇ ਜੰਗਲ ਸਾੜ ਕੇ ਸਵਾਹ ਕਰ ਦਿੰਦੀ ਹੈ, ਇਦਾਂ ਹਿੰਦੂ ਧਰਮ ਵਾਸਤੇ ਨਾ ਪੀਰਾਂ ਫਕੀਰਾਂ ਨੂੰ ਮੰਨਣਾ, ਜਿਹੜੇ ਆ ਕਬਰਾਂ ਨੂੰ ਮੰਨਣਾ, ਇਹ ਤਾਂ ਭਾਈ ਹਿੰਦੂ ਧਰਮ ਵਾਸਤੇ ਜੰਗਲ ਵਾਸਤੇ ਦਾਵੇ ਅੱਗ ਦੀ ਸਮਾਨ ਹੈ।
ਕਿਉਂ ਆਪਣੋ ਪਰਲੋਕ ਬਿਗਾੜਾ,
ਕਿਉਂ ਤੂੰ ਆਪਣਾ ਪਰਲੋਕ ਵਿਗਾੜਦਾ, ਉਹਦਾ ਚੇਲਾ ਬਣ ਕੇ ਉਹਦਾ ਮੁਰੀਦ ਬਣ ਕੇ ਤੂੰ ਆਪਣਾ ਪਰਲੋਕ ਕਿਉਂ ਵਿਗਾੜਦਾ ਹੈ?
ਸਤ ਨਾਮ ਕੋ ਹਿਰਦੇ ਬਿਸਾਰਾ,
ਔਰ ਸੱਚੇ ਨਾਮ ਨੂੰ ਆਪਣੇ ਹਿਰਦੇ ਚੋਂ ਭੁਲਾਇਆ ਹੋਇਆ, ਪਰਮੇਸ਼ਰ ਦੇ ਨਾਮ ਨੂੰ ਆਪਣੇ ਹਿਰਦੇ ਚੋਂ ਵਿਸਾਰਿਆ ਹੋਇਆ।
ਜਬ ਜਮ ਕੇ ਬਸ ਪਰ ਹੈ ਜਾਈ,
ਜਦੋਂ ਜਮਾਂ ਦੇ ਬਸ ਪਏਗਾ ਜਾ ਕੇ, ਦੱਸ ਵੀ ਜੇ ਤੂੰ ਇਹਦੀ ਪੂਜਾ ਕਰਦਾ ਰਿਹਾ, ਇਹਨੇ ਜਮਾਂ ਤੂੰ ਥੋੜੀ ਛੁਡਾਉਣਾ ਤੈਨੂੰ, ਇਹ ਤਾਂ ਆਪ ਉੱਥੇ ਜਮਾਂ ਦੀ ਲੈਣ ਦੇ ਵਿਚ ਖਲੋਤੇ ਹੁੰਦੇ ਨੇ, ਇਹਨੇ ਤੈਨੂੰ ਕਿੱਥੇ ਜਮਾਂ ਤੋਂ ਛੁਡਾਉਣਾ, ਸੱਚੇ ਨਾਮ ਨੂੰ ਵਿਸਾਰਿਆ ਹੋਇਆ, ਤੇ ਜਦੋਂ ਜਮਾਂ ਦੇ ਕੋਲ ਜਾਏਗਾ ਉੱਥੇ ਤੈਨੂੰ ਕੌਣ ਛੁਡਾਏਗਾ?
ਕਹਾਂ ਹੋਏ ਹੈ ਕੌਣ ਸਹਾਈ,
ਉੱਥੇ ਤੁਹਾਡੀ ਕੌਣ ਸਹਾਇਤਾ ਕਰੇਗਾ, ਕੌਣ ਮਦਦ ਕਰੇਗਾ?
ਜਿਸ ਕੋ ਦੰਡ ਸਬਨ ਪਰ ਹੈ,
ਜਿਹੜੇ ਜੰਮਾਂ ਦਾ ਦੰਡ ਸਾਰਿਆਂ ਦੇ ਸਿਰ ਤੇ ਆ, ਹਰ ਇੱਕ ਦੇ ਬੰਦੇ ਦੇ ਉੱਤੇ ਜੰਮਾਂ ਦਾ ਦੰਡ ਲਾਗੂ ਹੋਣ ਵਾਲਾ।
ਤਿਸ ਆਗੇ ਕੋ ਧੀਰਜ ਲਹੈ,
ਉਹਦੇ ਸਾਹਮਣੇ ਤੂੰ ਧੀਰਜ ਕਿਵੇਂ ਧਾਰਨ ਕਰੇਗਾ, ਉੱਥੇ ਕੀ ਕਰੇਗਾ, ਕੀ ਜਵਾਬ ਦੇਵੇਗਾ?
ਸਤਿਗੁਰ ਸਤਨਾਮ ਬਿਨ ਔਰ
ਸਤਿਗੁਰਾਂ ਤੋਂ ਬਿਨਾਂ ਔਰ ਸੱਚੇ ਨਾਮ ਤੋਂ ਬਿਨਾਂ
ਨਹੀਂ ਛੁਰਾਏ ਸਕੈ ਤਿਸ ਠੌਰ
ਉਸ ਜਗ੍ਹਾ ਤੇ ਤੈਨੂੰ ਕੋਈ ਛੁਡਾ ਨਹੀਂ ਸਕੇਗਾ ਉੱਥੇ ਜਾਂ ਸਤਿਗੁਰਾਂ ਨੇ ਛੁਡਾਉਣਾ ਜਾਂ ਸੱਚੇ ਨਾਮ ਨੇ ਛੁਡਾਉਣਾ ਸੱਚੇ ਨਾਮ ਤੇ ਸਤਿਗੁਰਾਂ ਤੋਂ ਬਿਨਾਂ ਉੱਥੇ ਤੈਨੂੰ ਕਿਸੇ ਨੇ ਨਹੀਂ ਛੁਡਾਉਣਾ ਕਿਸੇ ਨੇ ਤੇਰੀ ਬੰਦ ਖਲਾਸੀ ਨਹੀਂ ਕਰਾਉਣੀ
ਜਗ ਮੈਂ ਜੇ ਪ੍ਰਤਾਪ ਪੁੱਛਾ ਹੈ
ਜੇ ਤੂੰ ਇਸ ਜਗਤ ਵਿੱਚ ਪ੍ਰਤਾਪ ਚਾਹੁੰਦਾ ਹੈ ਜੇ ਤੂੰ ਇਸ ਜਗਤ ਵਿੱਚ ਆਪਣਾ ਸੁਜਸ ਚਾਹੁੰਦਾ ਹੈ
ਨਿਜ ਦੁਸ਼ਟਨ ਕੋ ਦਲਨ ਉਮਾ ਹੈ
ਜਿਹੜੇ ਤੇਰੇ ਨਾਲ ਵੈਰ ਕਰਨ ਵਾਲੇ ਦੁਸ਼ਟ ਲੋਕ ਨੇ ਉਹਨਾਂ ਦਾ ਦਲ ਖਤਮ ਕਰਨਾ ਚਾਹੁੰਦਾ ਉਹਨਾਂ ਤੇ ਜੇ ਤੂੰ ਜਿੱਤ ਪ੍ਰਾਪਤ ਕਰਨਾ ਚਾਹੁੰਦਾ ਹੈ
ਹਮ ਤੇ ਪੰਜ ਤੀਰ ਤੋਂ ਮਲੇ ਹੋ
ਆ ਲੈ ਆ ਸਾਡੇ ਕੋਲੋਂ ਪੰਜ ਤੀਰ ਲੈ ਲੈ ਆ ਸਾਡੇ ਕੋਲੋਂ ਪੰਜ ਤੀਰ ਤੈਨੂੰ ਅਸੀਂ ਦਿੰਨੇ ਆ ਮਹਾਰਾਜ ਜੀ ਆਪਣੇ ਕਵਾਮ ਤੀਰ ਆਪਣੇ ਕੋਲ ਰੱਖਦੇ ਸੀ ਪੱਥੇ ਚੋਂ ਪੰਜ ਤੀਰ ਕੱਢ ਕੇ ਸਤਿਗੁਰਾਂ ਨੇ ਦਿੱਤੇ ਆਖਿਆ ਦੇਸ ਰਾਜ ਆ ਪੰਜ ਤੀਰ ਤੂੰ ਆਪਣੇ ਕੋਲ ਰੱਖ ਲੈ
ਸਭ ਵਿਦ ਕਾਰਜ ਕਰ ਹੈ ਇਹੋ
ਸਭ ਪ੍ਰਕਾਰ ਦੇ ਕਾਰਜ ਤੇਰੇ ਇਹ ਤੀਰ ਹੀ ਕਰਨਗੇ ਪੰਜ ਤੀਰ ਨਹੀਂ ਇਹ ਪੰਜ ਪੀਰ ਨੇ ਜਿਹੜੇ ਹਰ ਵਕਤ ਤੇਰੇ ਨਾਲ ਰਹਿਣਗੇ
ਸੁਣ ਸਤਿਗੁਰ ਕੇ ਬਾਤ ਸੁਹਾਏ
ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੇ ਸੁਹਾਵਣੇ ਬਚਨ ਭਾਈ ਦੇਸ ਰਾਜ ਨੇ ਸੁਣੇ ਹਨ
ਦੇਸੂ ਔਰ ਮੈਂ ਤਿਸ ਛਿਨ ਪਾਏ
ਮਹਾਰਾਜ ਜੀ ਦੇ ਕੀਤੇ ਹੋਏ ਬਚਨ ਦੇਸ ਰਾਜ ਦੇ ਮਨ ਨੂੰ ਭਾ ਗਏ ਦੇ ਹਿਰਦੇ ਨੂੰ ਚੰਗੇ ਲੱਗੇ
ਸਰਵਰ ਕੀ ਖੂੰਡੀ ਗਰ ਪਾਈ
ਤੇ ਜਿਹੜੀ ਗਲ ਵਿਚ ਇਹਨੇ ਸਖੀ ਸਰਵਰ ਦੀ ਲਾਲਾਂ ਵਾਲੇ ਪੀਰ ਦੀ ਖੂੰਡੀ ਗਲ ਚ ਪਾਈ ਹੋਈ ਸੀ ਜਿਹਦਾ ਇਹ ਪਹਿਲਾਂ ਚੇਲਾ ਬਣਿਆ ਹੋਇਆ ਸੀ
ਤੂਰਨ ਤੋਰਤ ਦੂਰ ਬਗਾਈ
ਇਹਨੇ ਉਸੇ ਵੇਲੇ ਉਹ ਖੁੰਡੀ ਤੋੜ ਕੇ ਬਗਾ ਕੇ ਸੁੱਟ ਦਿੱਤੀ ਕਹਿੰਦਾ ਜੀ ਅੱਜ ਤੋਂ ਮੈਂ ਲਾਲਾਂ ਵਾਲੇ ਦੀ ਛੱਡੀ ਮੁਰੀਦੀ ਅੱਜ ਤੋਂ ਬਾਅਦ ਮੈਂ ਤੁਹਾਡਾ ਸਿੱਖਾਂ ਤੁਹਾਡੇ ਚਰਨਾਂ ਦੀ ਸਿੱਖੀ ਧਾਰਨ ਕੀਤੀ ਉਸੇ ਵਕਤ ਗਲ ਦੇ ਵਿਚੋਂ ਖੁੰਡੀ ਪਾਈ ਹੋਈ ਲਾਹ ਕੇ ਸੁੱਟ ਦਿੱਤੀ
ਪੰਜ ਤੀਰਲੇ ਬੰਧਨ ਠਾਨੀ
ਸਤਿਗੁਰਾਂ ਦੇ ਦਿੱਤੇ ਹੋਏ ਪੰਜ ਤੀਰ ਉਹ ਲੈ ਕੇ ਉਹਨਾਂ ਪੰਜਾਂ ਤੀਰਾਂ ਨੂੰ ਇਹਨੇ ਮੱਥਾ ਟੇਕਿਆ ਨਮਸਕਾਰ ਕੀਤੀ
ਭਇਓ ਪ੍ਰਸੰਨ ਨੀਕ ਮਨ ਮਾਨੀ
ਬੜਾ ਖੁਸ਼ ਹੋਇਆ ਸਤਿਗੁਰੂ ਸੱਚੇ ਪਾਤਸ਼ਾਹ ਦੇ ਕਹੇ ਬਚਨ ਸਤ ਕਰਕੇ ਆਪਣੇ ਹਿਰਦੇ ਵਿਚ ਮੰਨ ਲਏ
ਆਪਣੇ ਲੋਕਨ ਮੈਂ ਪੁੰਨ ਕਹਿਓ
ਫਿਰ ਆਪਣੇ ਲੋਕਾਂ ਵਿਚ ਬੋਲਿਆ ਕਹਿਣ ਲੱਗਾ
ਅਬ ਲੋ ਮੈਂ ਭੂਲਿਓ ਬਹੁ ਰਹਿਓ
ਆਪਣੇ ਨਾਲ ਦੇ ਲੋਕਾਂ ਨੂੰ ਜਿਹੜੇ ਚਾਲ ਇਹਨੂੰ ਮੰਨਦੇ ਸੀ ਇਹਦੇ ਨਾਲ ਰਹਿੰਦੇ ਸੀ ਉਹਨਾਂ ਨੂੰ ਕਹਿਣ ਲੱਗਾ ਭਾਈ ਲੋਕੋ ਸੁਣੋ ਅੱਜ ਤੋਂ ਪਹਿਲਾਂ ਮੈਂ ਤਾਂ ਭੁੱਲਿਆ ਹੀ ਹੋਇਆ ਸੀ ਮੈਂ ਸ਼ੁਭ ਮਾਰਗ ਤੋਂ ਭਟਕਿਆ ਹੋਇਆ ਸੀ ਸ਼ੁਭ ਰਸਤੇ ਤੋਂ ਸ਼ੁਭ ਮਾਰਗ ਤੋਂ ਮੈਂ ਭੁੱਲਿਆ ਹੋਇਆ ਸੀ
ਤੁਰਕਨ ਕੋ ਮਾਨਤ ਹਮਰਾ
ਆਪਾਂ ਸਾਰੇ ਹਿੰਦੂ ਜਨਮ ਦੇ ਵਿਚ ਹਿੰਦੂ ਪਰਿਵਾਰਾਂ ਵਿਚ ਜਨਮ ਲੈ ਕੇ ਤੁਰਕਾਂ ਦੀ ਪੂਜਾ ਕਰਦੇ ਰਹੇ ਹਾਲਾਂਕਿ ਖੁਦ ਤੁਰਕ ਜਿਹੜੇ ਨੇ ਉਹ ਕਬਰਾਂ ਨੂੰ ਨਹੀਂ ਮੰਨਦੇ ਉਹ ਕਬਰਾਂ ਦੀ ਪੂਜਾ ਨਹੀਂ ਕਰਦੇ ਜਿਹੜੇ ਆਪ ਤੁਰਕ ਨੇ ਅਸੀਂ ਹਿੰਦੂਆਂ ਦੇ ਘਰ ਵਿਚ ਜਨਮ ਲੈ ਕੇ ਤੁਰਕਾਂ ਦੀਆਂ ਕਬਰਾਂ ਨੂੰ ਉਹਨਾਂ ਨੂੰ ਜਾ ਕੇ ਪੂਜਦੇ ਰਹੇ ਮੱਥਾ ਟੇਕਦੇ ਰਹੇ
ਹਿੰਦੂ ਧਰਮ ਰੀਤ ਨੇ ਲਏ
ਇਹ ਸਾਡੇ ਹਿੰਦੂ ਧਰਮ ਦੀ ਰੀਤ ਨਹੀਂ ਸੀ ਮਰਿਆਦਾ ਨਹੀਂ ਸੀ ਫਿਰ ਵੀ ਅਸੀਂ ਇਹ ਖੋਟਾ ਕੰਮ ਕਰਦੇ ਰਹੇ ਉੱਥੇ ਜਿਹੜੇ ਕਬਰਾਂ ਤੇ ਤੁਰਕ ਬੈਠੇ ਹੁੰਦੇ ਸੀ ਉਹਨਾਂ ਨੂੰ ਜਾ ਕੇ ਰੋਟ ਚੜਾਉਣਾ ਸੀਰਨੀ ਚੜਾਉਣੀ ਉਹਨਾਂ ਨੇ ਜੂਠੀ ਕਰਕੇ ਦੇਣੀ ਸਾਨੂੰ ਵੀ ਆ ਤੁਸੀਂ ਹੁਣ ਖਾ ਲਓ ਇਹ ਪ੍ਰਸ਼ਾਦ ਬਣ ਗਿਆ ਤੁਰਕਾਂ ਦਾ ਜੂਠਾ ਖਾ ਕੇ ਆਪਣਾ ਧਰਮ ਅਸੀਂ ਭ੍ਰਸ਼ਟ ਕੀਤਾ ਹੈ
ਪ੍ਰਥਮ ਜਵਨ ਕੋ ਅਰਪ ਜੋ ਦੀਨਾ
ਪਹਿਲੇ ਜੋ ਤੁਰਕਣਾ ਤੁਰਕਾਂ ਨੂੰ ਅਸੀਂ ਅਰਪਦੇ ਰਹੇ ਹਾਂ
ਪਾਛੇ ਆਪ ਅਚਵਨੋ ਕੀਨਾ
ਤੇ ਬਾਅਦ ਵਿਚ ਅਸੀਂ ਉਹ ਤੁਰਕਾਂ ਦਾ ਦਿੱਤਾ ਹੋਇਆ ਖਾਂਦੇ ਸੀ ਤੁਰਕਾਂ ਦੇ ਦਿੱਤੀ ਹੋਈ ਵੰਡੀ ਹੋਈ ਸ਼ੀਰਨੀ ਅਸੀਂ ਖਾਂਦੇ ਸੀ
ਰਾਮ ਰਹੀਮ ਨਾ ਮਾਨਿਓ ਕੋਈ
ਨਾ ਅਸੀਂ ਕਿਸੇ ਰਾਮ ਨੂੰ ਮੰਨਿਆ ਨਾ ਅਸੀਂ ਕਿਸੇ ਰਹੀਮ ਨੂੰ ਮੰਨਿਆ
ਆਏ ਸਹਾਇਕ ਅੰਤ ਜੋ ਹੋਈ
ਜਿਹੜੇ ਅੰਤਲੇ ਸਮੇਂ ਆ ਕੇ ਸਾਡੀ ਸਹਾਇਤਾ ਕਰਨ ਵਾਲੇ ਨੇ ਸਾਡੀ ਮਦਦ ਕਰਨ ਵਾਲੇ ਨੇ ਉਸ ਰਾਮ ਦੀ ਅਸੀਂ ਕਦੇ ਸਾਰ ਨਹੀਂ ਲਈ ਪਰਮਾਤਮਾ ਦੇ ਨਾਮ ਦੀ ਕਦੇ ਅਸੀਂ ਆਰਾਧਨਾ ਨਹੀਂ ਕੀਤੀ ਉਹਦੀ ਭਗਤੀ ਨਹੀਂ ਕੀਤੀ
ਅਬ ਮੈਂ ਰਹਿ ਕਰ ਸਤਿਗੁਰ ਸ਼ਰਨੀ
ਅੱਜ ਤੋਂ ਬਾਅਦ ਮੈਂ ਉਹਦੀ ਮੁਰੀਦੀ ਛੱਡੀ ਅੱਜ ਤੋਂ ਬਾਅਦ ਮੈਂ ਗੁਰੂ ਦਾ ਮੁਰੀਦ ਹਾਂ ਮੈਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਰਨ ਵਿਚ ਹਾਂ।
ਪਰਵ ਸਕਲ ਹੀ ਆਛੀ ਕਰਨੀ,
ਅੱਜ ਤੋਂ ਬਾਅਦ ਮੈਂ ਚੰਗੀ ਕਰਨੀ ਕਰਾਂਗਾ, ਭਲੀ ਕਿਰਤ ਕਰਾਂਗਾ, ਖੋਟੇ ਕੰਮ ਜਿਹੜੇ ਸਨ ਜਿੰਨੇ ਪਹਿਲਾਂ ਕੀਤੇ ਨੇ ਉਹ ਸਤਿਗੁਰਾਂ ਕੋਲੋਂ ਮਾਫ਼ੀ ਮੰਗਦਾ, ਅੱਗੇ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਕੋਲੋਂ ਸਮਤ ਮੰਗਦਾ ਕਿ ਮਹਾਰਾਜ ਮੈਂ ਅਗਾਂਹ ਤੋਂ ਸ਼ੁਭ ਕਰਨੀ ਦਾ ਧਾਰਨੀ ਹੋਵਾਂ, ਸ਼ੁਭ ਕਰਮਾਂ ਤੇ ਚੱਲਾ।
ਇਮ ਕਹਿ ਨਮੋ ਠਾਨ ਕਰ ਗਏ ਹੋ,
ਇਦਾਂ ਕਹਿ ਕੇ ਸਤਿਗੁਰਾਂ ਦੇ ਚਰਨਾਂ ਵਿਚ ਨਮਸਕਾਰ ਕਰਕੇ ਚਲਾ ਗਿਆ।
ਸੇਵ ਗੁਰਨ ਕੀ ਕਰ ਤੋ ਪਯੋ,
ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਸੇਵਾ ਕਰਦਾ ਰਿਹਾ। ਜਿੰਨੀ ਦੇਰ ਤੱਕ ਜਿਉਂਦਾ ਰਿਹਾ ਉਹ ਪੰਜ ਪੀਰ ਵੀ ਇਹਨੇ ਆਪਣੇ ਕੋਲ ਸਾਂਭ ਕੇ ਰੱਖੇ, ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਸੇਵਾ ਕਰਦਾ ਰਿਹਾ।
ਦੁਗਦ ਅੰਨ ਮਿਸ਼ਟਾਨ ਕਨੇਰੇ,
ਇਹਦੇ ਘਰ ਚ ਕਿਸੇ ਚੀਜ਼ ਦੀ ਕਮੀ ਨਾ ਰਹੀ। ਦਾਸ ਤੋਂ ਪਹਿਲਾਂ ਰਾਗੀ ਸਿੰਘ ਸ਼ਬਦ ਪੜ ਰਹੇ ਸੀ, ਜਾ ਕਾ ਮੀਤ ਸਾਜਨ ਹੈ ਸਮੀਆਂ, ਤਿਸ ਜਨ ਕੋ ਕਹੋ ਕਾਕੀ ਕਮੀਆਂ। ਜਿਹਦਾ ਮਿੱਤਰ ਸੱਜਣ ਸਵਾਮੀ ਆਪ ਹੈ ਉਹਨੂੰ ਕਿਸੇ ਵੀ ਪ੍ਰਕਾਰ ਦੀ ਕਮੀ ਨਹੀਂ ਰਹਿੰਦੀ। ਮਹਾਰਾਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਰਨ ਪਿਆ, ਘਰ ਵਿਚ ਕਿਸੇ ਸ਼ਹਿਰ ਦੀ ਕਮੀ ਨਹੀਂ ਰਹੀ। ਕਹਿੰਦੇ ਘਰ ਵਿਚ ਦੁੱਧ ਵੀ ਹੈ, ਅੰਨ ਵੀ ਹੈ, ਮਿਸਕਾਨ ਵੀ ਹੈ, ਕਿਸੇ ਵੀ ਪ੍ਰਕਾਰ ਦੀ ਕਮੀ ਦੇਸ਼ ਰਾਜ ਦੇ ਘਰ ਵਿਚ ਨਹੀਂ ਰਹੀ। ਪਹਿਲਾਂ ਤਾਂ ਕੱਲਾ ਦੇਸੂ ਸੀ, ਹੁਣ ਗੁਰੂ ਸਾਹਿਬ ਦੇ ਬਚਨਾਂ ਨਾਲ ਦੇਸ ਰਾਜ ਬਣ ਗਿਆ।
ਚਾਹੀਏ ਵਸਤ ਪੁੱਛਾਵੇਂ ਡੇਰੇ,
ਫਿਰ ਇਹਨੇ ਸਤਿਗੁਰਾਂ ਦੀ ਵੀ ਬੜੀ ਸੇਵਾ ਕੀਤੀ। ਚੌਧਰੀ ਸੀ ਆਖਿਰਕਾਰ, ਪਿੰਡ ਦਾ ਘਰ ਚ ਕਮੀ ਪਹਿਲਾਂ ਵੀ ਕੋਈ ਨਹੀਂ ਸੀ। ਮਹਾਰਾਜ ਜੀ ਦੀ ਦਇਆ ਨਾਲ ਹੋਰ ਕਿਰਪਾ ਹੋ ਗਈ ਤੇ ਜਿੰਨੀ ਦੇਰ ਸਤਿਗੁਰੂ ਜੀ ਰਹੇ ਮਹਾਰਾਜ ਜੀ ਦੇ ਡੇਰੇ ਤੇ ਦੁੱਧ ਦਹੀਂ ਅੰਨ ਮਿਸਕਾਨ ਜੋ ਵੀ ਸਤਿਗੁਰੂ ਸੱਚੇ ਪਾਤਸ਼ਾਹ ਦੇ ਲੰਗਰਾਂ ਵਾਸਤੇ ਚਾਹੀਦਾ ਹੁੰਦਾ ਸੀ ਉਹ ਭਾਈ ਦੇਸੂ ਜੀ ਭੇਜਦੇ ਰਹੇ।
ਬੈਠੇ ਨਿਕਟ ਸੁਨੇ ਗੁਰ ਬੈਨ,
ਵੱਧ ਤੋਂ ਵੱਧ ਸਮਾਂ ਸਤਿਗੁਰਾਂ ਦੇ ਕੋਲ ਬਹਿ ਕੇ ਮਹਾਰਾਜ ਜੀ ਦੇ ਚਰਨਾਂ ਵਿਚ ਬਹਿ ਕੇ ਘੰਟਿਆਂ ਬੱਧੀ ਮਹਾਰਾਜ ਜੀ ਦੇ ਬਚਨ ਸੁਣਨੇ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨ ਸੁਣਨੇ।
ਦਰਸੈ ਕਰੇ ਸਫਲ ਜੁਗ ਨੈਣ,
ਨਾਲੇ ਸਤਿਗੁਰਾਂ ਦੇ ਦਰਸ਼ਨ ਕਰਦਾ ਹੈ ਤੇ ਦਰਸ਼ਨ ਕਰਕੇ ਆਪਣੇ ਦੋਹਾਂ ਨੇਤਰਾਂ ਨੂੰ ਸਫਲਿਆ ਕਰਦਾ ਹੈ।
ਮੁਨ ਸ੍ਰੀ ਤੇਗ ਬਹਾਦਰ ਰਾਏ,
ਇਦਾਂ ਭਿੱਖੀ ਵਿਚ ਸਤਿਗੁਰੂ ਜੀ ਕੁਝ ਦਿਨ ਰਹੇ ਤੇ ਕੁਝ ਦਿਨ ਇੱਥੇ ਰਹਿ ਕੇ ਨਿਵਾਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ
ਪਏ ਸੋ ਤਿਆਰ ਚਲਨ ਅਗਵਾਏ,
ਮਹਾਰਾਜ ਜੀ ਨੇ ਤਿਆਰੀ ਕੀਤੀ ਵੀ ਹੁਣ ਇੱਥੋਂ ਅੱਗੇ ਨੂੰ ਚਾਲੇ ਪਾਈ। ਕੁਝ ਦਿਨ ਸਤਿਗੁਰੂ ਜੀ ਇੱਥੇ ਹੀ ਡੇਰਾ ਕੀਤਾ, ਫਿਰ ਮਹਾਰਾਜ ਜੀ ਨੇ ਇੱਥੋਂ ਚੱਲਣ ਦੀ ਤਿਆਰੀ ਕਰਵਾਈ।
ਦੇਸ ਰਾਜ ਕੋ ਦ੍ਰਿੜਤਾ ਕੀ ਨਸ,
ਦੇਸ ਰਾਜ ਦੇ ਅੰਦਰ ਮਹਾਰਾਜ ਜੀ ਨੇ ਸਿੱਖੀ ਦ੍ਰਿੜ ਕਰਵਾਈ। ਆਖਿਆ ਭਾਈ ਦੇਸ ਰਾਜ ਹੁਣ ਗੁਰੂ ਕੀ ਸਿੱਖੀ ਆਪਣੇ ਹਿਰਦੇ ਚ ਪੱਕੇ ਤੌਰ ਤੇ ਧਾਰਨ ਕਰਨੀ ਹੈ, ਇਹਦੇ ਤੋਂ ਡਾਵਾ ਡੋਲ ਨਹੀਂ ਹੋਣਾ, ਗੁਰੂ ਕੀ ਸਿੱਖੀ ਦਾ ਸਿਰਤ ਕਮਾਉਣਾ ਹੈ।
ਮਤ ਅਡੋਲ ਰਹੋ ਨਿਸ਼ਚਾਲੀਨਸ,
ਮਤ ਕਰਕੇ ਅਡੋਲ ਰਹਿਣਾ ਦੇਸ ਰਾਜ, ਆਪਣੇ ਹਿਰਦੇ ਨੂੰ ਆਪਣੀ ਮਤ ਨੂੰ ਡਾਵਾ ਡੋਲ ਨਹੀਂ ਹੋਣ ਦੇਣਾ, ਆਪਣੇ ਮਨ ਨੂੰ ਡਾਵਾਂ ਡੋਲ ਨਹੀਂ ਹੋਣ ਦੇਣਾ।
ਇਨ ਕਹੋ ਤੀਰ ਨਹੀਂ ਮਨ ਜਾਨ,
ਇਹ ਜਿਹੜੇ ਤੈਨੂੰ ਅਸੀਂ ਪੰਜ ਤੀਰ ਦਿੱਤੇ ਨੇ ਨਾ, ਇਹਨਾਂ ਨੂੰ ਕੱਲਾ ਪੰਜ ਤੀਰ ਨਾ ਸਮਝੀ। ਇਹ ਨਾ ਸਮਝੀ ਵੀ ਇਹ ਕੱਲੇ ਕਾਨੀ ਦੇ ਬਣੇ ਹੋਏ, ਲੋਹੇ ਦੇ ਬਣੇ ਹੋਏ ਤੀਰ ਨੇ।
ਪੰਜ ਵੀਰ ਆਏ ਤੂਫਾਨ,
ਇਹ ਪੰਜ ਤੀਰ ਨਹੀਂ, ਪੰਜ ਵੀਰ ਅਸੀਂ ਤੈਨੂੰ ਦਿੱਤੇ ਨੇ ਜਿਹੜੇ ਤੇਰੇ ਅਧੀਨ ਹੋ ਕੇ ਚੱਲਣਗੇ। ਪੰਜ ਵੀਰ ਉਹ ਅਸੀਂ ਤੈਨੂੰ ਦਿੱਤੇ ਨੇ ਜਿਹੜੇ ਤੇਰੀ ਆਗਿਆ ਵਿਚ ਚੱਲਣਗੇ, ਉਹ ਅਸੀਂ ਤੈਨੂੰ ਹੱਥੀ ਦੇ ਦਿੱਤੇ ਨੇ।
ਜੇਤਕ ਹੈ ਚੌਕੁੰਟ ਮਝਾਰੀ,
ਚਾਰਾਂ ਕੁੰਟਾਂ ਵਿਚ ਜਿੰਨੇ ਵੀਰ ਨੇ ਉਹ ਇਹਨਾਂ ਪੰਜਾਂ ਦੇ ਅਧੀਨ ਹੀ ਹੋ ਕੇ ਚੱਲਦੇ ਨੇ।
ਕੋਈ ਨਾ ਠਹਿਰੇ ਇਨੋ ਅਗਾਰੀ,
ਇਹ ਜਿਹੜੇ ਪੰਜ ਵੀਰ ਨੇ ਇਹਨਾਂ ਦੇ ਸਾਹਮਣੇ ਕੋਈ ਨੀ ਠਹਿਰਦਾ, ਇਹਨਾਂ ਦੇ ਸਾਹਮਣੇ ਕੋਈ ਨੀ ਰੁਕਦਾ, ਉਹ ਪੰਜ ਵੀਰ ਅਸੀਂ ਤੈਨੂੰ ਦਿੱਤੇ ਹਨ।
ਜਿਸ ਚਾਹੇ ਜੀਤੋ ਕਰ ਜੰਗ,
ਜਿਹਨੂੰ ਚਾਹੇ ਮਰਜ਼ੀ ਜੰਗ ਕਰਕੇ ਜਿੱਤ ਸਕਦਾ, ਜਿੱਥੇ ਜਾਏਗਾ ਤੇਰੀ ਜਿੱਤ ਹੀ ਜਿੱਤ ਹੋਵੇਗੀ। ਕਲਗੀਧਰ ਪਾਤਸ਼ਾਹ ਨੇ ਵੀ ਬੰਦਾ ਸਿੰਘ ਬਹਾਦਰ ਨੂੰ ਨਾਂਦੇੜ ਦੀ ਧਰਤੀ ਤੋਂ ਪੰਜ ਤੀਰ ਦੇ ਕੇ ਬਖਸ਼ ਕੇ ਭੇਜਿਆ ਸੀ ਤੇ ਕਿਹਾ ਸੀ ਇਹ ਪੰਜ ਤੀਰ ਨੀ, ਪੰਜ ਵੀਰ ਨੇ, ਜਿੱਧਰ ਜਾਏਗਾ ਜਿੱਤਦਾ ਹੀ ਜਾਏਗਾ। ਇੱਥੇ ਦੇਸ ਰਾਜ ਨੂੰ ਵੀ ਸਤਿਗੁਰਾਂ ਨੇ, ਗੁਰੂ ਤੇਗ ਬਹਾਦਰ ਸਾਹਿਬ ਨੇ ਪੰਜ ਤੀਰ ਦੇ ਕੇ ਆਖਿਆ ਜਿੱਧਰ ਜਾਏਗਾ ਜਿੱਤੇਗਾ, ਤੇਰੀ ਜੇਤੀ ਹੋਵੇਗੀ, ਕਦੇ ਤੇਰੀ ਹਾਰ ਨਹੀਂ ਹੋਵੇਗੀ।
ਨੈ ਅਰੇ ਅਰੇ ਹੋਏ ਪੱਟ ਪੰਗ,
ਤੇਰੇ ਸਾਹਮਣੇ ਕੋਈ ਦੁਸ਼ਮਣ ਨਹੀਂ ਅੜੇਗਾ, ਜਿਹੜਾ ਅੜੇਗਾ ਉਹ ਭੰਗ ਹੋ ਜਾਵੇਗਾ, ਨਸ਼ਟ ਭ੍ਰਸ਼ਟ ਹੋ ਜਾਵੇਗਾ।
ਕਿਰਪਾ ਧਾਰ ਕੇ ਕੈ ਇਸ ਫਾਂਤ,
ਇਦਾਂ ਕਿਰਪਾ ਧਾਰ ਕੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੇ ਦੇਸ ਰਾਜ ਨੂੰ ਗੁਰੂ ਕੀ ਸਿੱਖੀ ਦ੍ਰਿੜ ਕਰਵਾਈ, ਪੱਕੀ ਕਰਵਾਈ ਹੈ।
ਗਮ ਨੇ ਸ਼੍ਰੀ ਹਰਗੋਬਿੰਦ ਤਾਤ,
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਸਪੁੱਤਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇਸ ਤਰ੍ਹਾਂ ਦੇ ਬਚਨ ਕਰਕੇ ਭਿੱਖੀ ਵਿਚ ਸਿੱਖੀ ਦ੍ਰਿੜ ਕਰਵਾ ਕੇ ਇਥੋਂ ਮਹਾਰਾਜ ਜੀ ਅੱਗੇ ਚੱਲ ਪਏ।
ਜਾਏ ਪਹੁੰਚੇ ਗ੍ਰਾਮ ਜੋ ਖਿਆਲੇ,
ਮਹਾਰਾਜ ਜੀ ਇਥੋਂ ਚੱਲੇ ਤੇ ਅੱਗੇ ਖਿਆਲੇ ਪਿੰਡ ਪਹੁੰਚੇ ਨੇ, ਖਿਆਲਾ ਨਗਰ ਆਇਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਖਿਆਲੇ ਪਹੁੰਚੇ ਹਨ।
ਬਾਸੈ ਚਾਹਲ ਗੋਤ ਵਿਸਾਲੇ,
ਇਸ ਪਿੰਡ ਚ ਚਾਹਲ ਹੀ ਰਹਿੰਦੇ ਸੀ ਜ਼ਿਆਦਾ, ਚਾਲ ਗੋਤਰ ਦੇ ਧਾਰਨੀ ਲੋਕ ਇਸ ਪਿੰਡ ਚ ਨਿਵਾਸ ਰੱਖਦੇ ਸਨ।
ਪੁੱਤਰ ਪਰੇ ਡੇਰਾ ਤੈ ਕੀਨ,
ਸਤਿਗੁਰੂ ਜੀ ਨੇ ਖਿਆਲੇ ਦੀ ਪਿੰਡ ਦੀ ਜੂਹ ਵਿਚ ਜਗ੍ਹਾ ਵੇਖੀ ਤੇ ਵੇਖ ਕੇ ਸਤਿਗੁਰਾਂ ਨੇ ਇੱਥੇ ਉਤਾਰਾ ਕੀਤਾ।
ਸਤਿਗੁਰ ਕਿਰਪਾ ਨਿਧਾਨ ਪ੍ਰਵੀਨ,
ਐਸੇ ਸਤਿਗੁਰੂ ਜੀ ਜੋ ਮਹਾਨ ਕਿਰਪਾ ਦੇ ਖਜ਼ਾਨੇ ਨੇ, ਪ੍ਰਵੀਨ ਨੇ, ਸਿਆਣੇ ਹਨ, ਐਸੇ ਗਰੀਬ ਨਵਾਜ ਪਾਤਸ਼ਾਹ ਨੇ ਖਿਆਲੇ ਨਗਰ ਚ ਡੇਰਾ ਕੀਤਾ ਹੈ।
ਮਿਲ ਬੇ ਹੇਤ ਜਾਟ ਨੇ ਆਏ,
ਪਰ ਇਹੋ ਜੇ ਮੂਰਖ ਸੀ ਪਿੰਡ ਵਾਲੇ ਸਤਿਗੁਰਾਂ ਦੇ ਦਰਸ਼ਨਾਂ ਨੂੰ ਨਹੀਂ ਆਏ, ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਨਹੀਂ ਪੁੱਜੇ, ਇਹੋ ਜੇ ਮੰਦ ਭਾਗ ਸਨ ਇਹਨਾਂ ਦੇ।
ਤਨਕ ਨਾ ਸੇਵ ਕਰੀ ਮਨ ਲਾਏ,
ਮਨ ਲਾ ਕੇ ਥੋੜੀ ਜਿੰਨੀ ਵੀ ਸੇਵਾ ਨਹੀਂ ਕਰ ਸਕੇ। ਸਤਿਗੁਰੂ ਜੀ ਇਹਨਾਂ ਦੇ ਨਗਰ ਵਿਚ ਉਤਰੇ ਨੇ ਤੇ ਇਹਨਾਂ ਦੇ ਮਨ ਦੇ ਵਿਚ ਇਹ ਨਹੀਂ ਆਇਆ ਵੀ ਬਾਹਰੋਂ, ਇਹੀ ਸਮਝ ਕੇ ਆ ਜਾਂਦੇ ਵੀ ਚਲੋ ਕੋਈ ਪਰਦੇਸੀ ਬਾਹਰੋਂ ਆਇਆ ਤਾਂ ਹੀ ਸੇਵਾ ਕਰ ਲਈਏ, ਗੁਰੂ ਪੀਰ ਤਾਂ ਕੀ ਜਾਣਨਾ ਸੀ। ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਇਹਨਾਂ ਨੇ ਆ ਕੇ ਤਨਕ ਮਾਤਰ ਵੀ ਸੇਵਾ ਨਹੀਂ ਕੀਤੀ।
ਮੰਦ ਭਾਗ ਜਿਨ ਕੇ ਪਛਤਾਵਾ, ਲੈ ਨਾ ਸਕੇ ਕਰੇ ਗੁਰ ਆਵਾ।
ਮੰਦੇ ਭਾਗ ਨੇ ਇਹਨਾਂ ਦੇ, ਮੁੜ ਕੇ ਪਛਤਾਵਾ ਹੀ ਇਹਨਾਂ ਦੇ ਪੱਲੇ ਪੈਣਾ, ਪਛਤਾਉਂਦੇ ਹੀ ਰਹਿਣਗੇ ਕਿ ਸਤਿਗੁਰੂ ਜੀ ਸਾਡੇ ਘਰ ਆਏ ਤੇ ਅਸੀਂ ਉਹਨਾਂ ਦੀ ਸੇਵਾ ਨਹੀਂ ਕਰ ਸਕੇ, ਅਸੀਂ ਉਹਨਾਂ ਦੇ ਦਰਸ਼ਨ ਨਹੀਂ ਕਰ ਸਕੇ। ਘਰ ਆਏ ਸਨ ਸਤਿਗੁਰੂ ਜੀ ਪਰ ਘਰ ਆਇਆਂ ਦੀ ਵੀ ਸੇਵਾ ਨਹੀਂ ਕਰ ਸਕੇ, ਏਦਾਂ ਦਾ ਪਛਤਾਵਾ ਕਰਕੇ ਬਾਅਦ ਵਿਚ ਪਛਤਾਤਾਪ ਦੀ ਅੱਗ ਚ ਸੜਨ ਵਾਲੇ ਨੇ।
ਇੱਕ ਦਿਜ ਮਿਲਿਓ ਸੇਵ ਬੋਠਾਨੀ,
ਇਸੇ ਪਿੰਡ ਦੇ ਵਿਚ ਇੱਕ ਬ੍ਰਾਹਮਣ ਵੀ ਰਹਿੰਦਾ ਸੀ, ਉਹ ਆਇਆ ਜ਼ਰੂਰ, ਉਹਨੇ ਆ ਕੇ ਸਤਿਗੁਰਾਂ ਦੀ ਸੇਵਾ ਕੀਤੀ ਜਿੰਨੀ ਕੁ ਕਰ ਸਕਦਾ ਸੀ, ਜਥਾ ਸ਼ਕਤ ਜਿਹੜੀ ਸੇਵਾ ਟਹਿਲ ਕਰ ਸਕਦਾ ਸੀ, ਉਹਨੇ ਬ੍ਰਾਹਮਣ ਨੇ ਆ ਕੇ ਸਤਿਗੁਰਾਂ ਦੀ ਸੇਵਾ ਕੀਤੀ।
ਕਰਤ ਪਾਓ ਕਾਇਆ ਮਨ ਬਾਣੀ,
ਮਨ ਬਾਣੀ ਸਰੀਰ ਕਰਕੇ ਉਹਨੇ ਗੁਰੂ ਨਾਲ ਪਿਆਰ ਕੀਤਾ, ਇਹ ਨੀ ਵੀ ਕੱਲਾ ਸਰੀਰ ਕਰਕੇ, ਮਨ ਬਚ ਕਰਮ ਕਰਕੇ ਸਤਿਗੁਰੂ ਜੀ ਦੇ ਨਾਲ ਉਸ ਬ੍ਰਾਹਮਣ ਨੇ ਪ੍ਰੇਮ ਕੀਤਾ।
ਹੱਥ ਜੋੜ ਕਰ ਬੈਠੇ ਪਾਸ,
ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਵਿਚ ਬੈਠਾ ਰਹਿੰਦਾ ਸੀ ਉਹ ਬ੍ਰਾਹਮਣ, ਜਿੰਨੀ ਦੇਰ ਮਹਾਰਾਜ ਜੀ ਇੱਥੇ ਰਹੇ ਉਹ ਗੁਰੂ ਸਾਹਿਬ ਦੇ ਚਰਨਾਂ ਚ ਹੀ ਰਹਿੰਦਾ ਸੀ।
ਸੁਣ ਹੈ ਸ਼੍ਰੀ ਮੁਖ ਬਾਕ ਬਿਲਾਸ,
ਜੋ ਬਚਨ ਬਿਲਾਸ ਸਤਿਗੁਰੂ ਜੀ ਕਰਦੇ ਸਨ ਉਹ ਬਚਨ ਉਹ ਬ੍ਰਾਹਮਣ ਬੜੇ ਪਿਆਰ ਨਾਲ ਸੁਣਦਾ ਸੀ। ਮਹਾਰਾਜ ਜੀ ਦਾ ਇੱਕ ਇੱਕ ਬਚਨ ਬੜੇ ਕਮਾਲ ਦਾ ਬਚਨ ਹੈ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਦੀ ਪਵਿੱਤਰ ਅੰਮ੍ਰਿਤ ਬਾਣੀ ਅਸੀਂ ਸੁਣਦੇ ਹਾਂ, ਪੜ੍ਹਦੇ ਹਾਂ, ਇਤਨਾ ਵੈਰਾਗ ਹੈ ਮੇਰੇ ਸਾਹਿਬ ਦੀ ਬਾਣੀ ਵਿਚ। ਉਹ ਬ੍ਰਾਹਮਣ ਘੰਟਿਆਂ ਬੱਧੀ ਮਹਾਰਾਜ ਜੀ ਕੋਲ ਬੈਠਾ ਰਹਿੰਦਾ ਸੀ, ਔਰ ਸਤਿਗੁਰਾਂ ਦੇ ਪਵਿੱਤਰ ਅੰਮ੍ਰਿਤ ਬਚਨ ਜੋ ਬਚਨ ਸਾਹਿਬ ਨੇ ਕਰਨੇ ਉਹ ਬ੍ਰਾਹਮਣ ਨੇ ਸੁਣਨੇ।
ਇੱਕ ਦਿਨ ਸ਼੍ਰੀ ਗੁਰ ਸਹਿਜ ਸੁਭਾਏ,
ਇੱਕ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਸਹਿਜ ਸੁਭਾਏ,
ਵਿਚਰਤ ਚਰਨ ਸਾਥ ਤਿਸ ਥਾਏ।
ਮਹਾਰਾਜ ਜੀ ਉਹ ਬ੍ਰਾਹਮਣ ਨੂੰ ਨਾਲ ਲੈ ਕੇ ਉੱਥੇ ਟਹਿਲਣ ਲੱਗ ਪਏ, ਬ੍ਰਾਹਮਣ ਨਾਲ ਹੀ ਸੀ ਤੇ ਸਤਿਗੁਰੂ ਜੀ ਉਹਨੂੰ ਨਾਲ ਲੈ ਕੇ ਉੱਥੇ ਕੁਝ ਵਿਚਰਨ ਲੱਗ ਪਏ, ਟਹਿਲਣ ਲੱਗ ਪਏ।
ਉਤੋਂ ਸੰਗ ਦਿਜ ਭਰ ਵਿਚਰਨਤਾ,
ਬ੍ਰਾਹਮਣ ਵੀ ਸਤਿਗੁਰਾਂ ਦੇ ਨਾਲ ਨਾਲ ਪਿੱਛੇ ਪਿੱਛੇ ਟੁਰਿਆ ਜਾ ਰਿਹਾ।
ਅਦਕ ਪਾਵਨੀ ਹਿਰਦੇ ਤਰੰਤਾ,
ਬਹੁਤ ਜ਼ਿਆਦਾ ਭਾਵਨਾ ਉਹਦੇ ਹਿਰਦੇ ਚ ਬਣੀ ਹੋਈ ਸੀ। ਉਹ ਬ੍ਰਾਹਮਣ ਦਾ ਹਿਰਦਾ ਬੜਾ ਪਿਆਰ ਨਾਲ ਭਾਵਨਾ ਨਾਲ ਭਰਿਆ ਹੋਇਆ ਸੀ।
ਕੇਤਕ ਲੋਕ ਸੰਗ ਤੈ ਫਿਰਹੀ,
ਉੱਥੇ ਕੁਝ ਸੇਵਕ ਮਹਾਰਾਜ ਜੀ ਦੇ ਨਾਲ ਉਹ ਵੀ ਫਿਰਨ ਲੱਗ ਪਏ ਸਤਿਗੁਰਾਂ ਦੇ ਨਾਲ ਨਾਲ।
ਤਬ ਦਿਜਸੋ ਸਤਿਗੁਰੂ ਉਚਰਹੀ,
ਮਹਾਰਾਜ ਜੀ ਉਸ ਬ੍ਰਾਹਮਣ ਨੂੰ ਬੋਲੇ ਜਿਹੜਾ ਨਾਲ ਫਿਰਦਾ ਸੀ। ਉੱਥੇ ਟਹਿਲਦਿਆਂ ਟਹਿਲਦਿਆਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਬ੍ਰਾਹਮਣ ਨੂੰ ਕਹਿਣ ਲੱਗੇ,
ਕੁਛ ਸੰਮਤ ਬੀਤੇ ਇਸ ਥਾਨ।
ਮਹਾਰਾਜ ਜੀ ਕਹਿੰਦੇ, ਪੰਡਿਤ ਜੀ ਕੁਝ ਸਾਲ ਬੀਤਣ ਤੋਂ ਬਾਅਦ ਆ ਜਿਹੜੀ ਜਗ੍ਹਾ ਹੈ ਜਿੱਥੇ ਅੱਜ ਅਸੀਂ ਖੜੇ ਹਾਂ, ਕੁਝ ਸਾਲ ਬੀਤਣ ਤੋਂ ਬਾਅਦ
ਲੱਗੇ ਇੱਕ ਬਟ ਬ੍ਰਿਛ ਮਹਾਨ,
ਇੱਥੇ ਇੱਕ ਬੋੜ ਦਾ ਦਰਖਤ ਪੈਦਾ ਹੋਵੇਗਾ। ਅੱਜ ਤੋਂ ਕੁਝ ਸਾਲਾਂ ਬਾਅਦ ਮਹਾਰਾਜ ਜੀ ਨੇ ਬਚਨ ਕੀਤਾ, ਸਾਹਿਬ ਤਾਂ ਭਵਿੱਖ ਦੇ ਵੀ ਗਿਆਤਾ ਨੇ ਵੀ ਆਉਣ ਵਾਲੇ ਸਮੇਂ ਚ ਕੀ ਵਰਤਾਰਾ ਵਰਤਣਾ। ਮਹਾਰਾਜ ਜੀ ਕਹਿੰਦੇ, ਪੰਡਿਤ ਜੀ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਇੱਥੇ ਇੱਕ ਬੋੜ ਦਾ ਦਰਖਤ ਪੈਦਾ ਹੋਵੇਗਾ।
ਔਰ ਇਸ ਨਿਕਟ ਕੂਪ ਬਨਵਾਵੇ,
ਏਦਾਂ ਕਰਨਾ ਵੀ ਉਹਦੇ ਨੇੜੇ ਤੁਸੀਂ ਖੂਹ ਬਣਾ ਦੇਣਾ। ਜਦੋਂ ਬੋੜ ਪੈਦਾ ਹੋ ਜਾਏਗਾ ਉਹਦੇ ਨੇੜੇ ਇੱਕ ਖੂਹ ਬਣਵਾ ਦੇਣਾ,
ਜਿਸ ਤੇ ਨੀਰ ਬਹੁਤ ਨਰ ਪਾਵੇ,
ਉੱਥੋਂ ਬਹੁਤ ਸਾਰੇ ਲੋਕਾਂ ਨੂੰ ਛਕਣ ਵਾਸਤੇ ਜਲ ਮਿਲਿਆ ਕਰੇਗਾ। ਜਲ ਦੀ ਕਮੀ ਹੈ ਇਸ ਇਲਾਕੇ ਵਿੱਚ, ਖੂਹ ਬਣ ਜਾਏਗਾ ਇੱਥੇ ਤੇ ਖੂਹ ਬਣੇਗਾ ਉਹਦਾ ਜਲ ਜਿਹੜਾ ਲੋਕ ਲੈ ਕੇ ਵਰਤਿਆ ਕਰਨਗੇ।
ਇਮ ਸ਼੍ਰੀ ਮੁਖ ਤੇ ਬਾਕ ਬਖਾਨੇ,
ਇਦਾਂ ਸਤਿਗੁਰਾਂ ਨੇ ਭਵਿੱਖਤ ਬਚਨ ਕੀਤੇ ਹਨ।
ਸੋ ਅਬ ਲਗੇ ਕਹੇ ਕਵੀ ਜਾਣੇ,
ਭਾਈ ਸੰਤੋਖ ਸਿੰਘ ਜੀ ਇਹਨਾਂ ਪਿੰਡਾਂ ਵਿਚ ਵਿਚਰ ਕੇ ਆਏ ਨੇ। ਇਤਿਹਾਸ ਵੇਖੋ ਉਹਨਾਂ ਨੇ ਕਿੰਨੀ ਮਿਹਨਤ ਕਰਕੇ ਲਿਖਿਆ ਵੀ ਕੱਲੇ ਕੱਲੇ ਪਿੰਡ ਚ ਜਾ ਕੇ ਉਥੋਂ ਦੇ ਫਿਰ ਸਾਰਾ ਇਤਿਹਾਸ ਜਾਣ ਕੇ, ਬਜੁਰਗਾਂ ਨੂੰ ਉਥੋਂ ਦੇ ਲੋਕਾਂ ਕੋਲੋਂ ਪੁੱਛ ਕੇ ਵੀ ਇਸ ਜਗ੍ਹਾ ਦਾ ਇਤਿਹਾਸ ਕੀ ਹੈ, ਇਸ ਜਗ੍ਹਾ ਤੇ ਗੁਰੂ ਸਾਹਿਬ ਨੇ ਕੀ ਕੀਤਾ, ਕੱਲੀ ਕੱਲੀ ਕਥਾ ਵੇਖ ਕੇ ਸੁਣ ਕੇ ਫਿਰ ਭਾਈ ਸਾਹਿਬ ਇਤਿਹਾਸ ਲਿਖਿਆ। ਕਿੰਨੀ ਭਾਰੀ ਮਸ਼ਕਤ ਤੇ ਮਿਹਨਤ ਹੈ ਉਹਨਾਂ ਦੀ। ਅੱਜ ਸਾਡੇ ਕੋਲ ਅਨੇਕਾਂ ਪ੍ਰਕਾਰ ਦੇ ਸਾਧਨ ਨੇ ਆਵਾਜਾਈ ਦੇ। ਭਾਈ ਸਾਹਿਬ ਦੇ ਸਮੇਂ ਤੱਕ ਪੈਦਲ ਹੀ ਚੱਲ ਕੇ ਉਹਨਾਂ ਨੇ ਦੂਜੇ ਨਗਰ ਤੋਂ ਤੀਜੇ ਨਗਰ ਤੱਕ ਜਾਣਾ ਫਿਰ ਵੇਖਣਾ। ਕਹਿੰਦੇ ਹੁਣ ਮੈਂ ਜਾ ਕੇ ਵੇਖ ਕੇ ਆਇਆ, ਭਾਈ ਸੰਤੋਖ ਸਿੰਘ ਜੀ ਨੇ ਆਪਣੀ ਅੱਖੀਂ ਵੇਖੀ, ਕਥਾ ਲਿਖ ਰਹੇ ਨੇ। ਕਹਿੰਦੇ ਹੁਣ ਉੱਥੇ ਬੋੜ ਦਾ ਦਰਖਤ ਹੈ, ਕੋਲ ਖੂਹ ਲੱਗਾ ਹੋਇਆ ਤੇ ਸਤਿਗੁਰਾਂ ਦਾ ਅਸਥਾਨ ਬਣਿਆ ਹੋਇਆ ਖਿਆਲੇ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਉੱਥੇ ਅਸਥਾਨ ਬਣਿਆ ਹੋਇਆ ਹੈ।
ਗ੍ਰਾਮ ਜੋ ਖਿਆਲੇ ਮੈਂ ਅਬ ਹੈ,
ਜਿਹੜਾ ਉਹ ਗ੍ਰਾਮ ਖਿਆਲਾ ਨਗਰ ਹੈ ਉਹਦੇ ਵਿਚ ਅੱਜ ਵੀ ਕਵੀ ਜੀ ਕਹਿੰਦੇ ਭਾਈ ਸੰਤੋਖ ਸਿੰਘ ਜੀ ਵੀ ਉਹ ਅਸਥਾਨ ਬਣਿਆ ਹੋਇਆ, ਬੋੜ ਦਾ ਦਰਖਤ ਲੱਗਾ ਹੋਇਆ।
ਵਿਦਤ ਲਗੇ ਨਰ ਜਾਏ ਸੁਲਹ,
ਕਹਿੰਦੇ ਅੱਜ ਵੀ ਉੱਥੇ ਉਹ ਜਗ੍ਹਾ ਵਿਦਤ ਹੈ, ਬੋੜ ਦਾ ਦਰਖਤ ਵੀ ਵਿਦਤ ਹੈ, ਖੂਹ ਵੀ ਬਣਿਆ ਹੋਇਆ ਤੇ ਮਹਾਰਾਜ ਜੀ ਦਾ ਪਵਿੱਤਰ ਅਸਥਾਨ ਵੀ ਬਣਿਆ ਹੋਇਆ ਤੇ ਉਥੇ ਗੁਰੂ ਘਰ ਦੀ ਸੇਵਾ ਹੋ ਰਹੀ ਹੈ, ਗੁਰੂ ਦੀਆਂ ਸੰਗਤਾਂ ਉਥੇ ਜੁੜਦੀਆਂ ਨੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨ ਪਏ ਹੋਏ ਨੇ ਉਥੇ, ਉਹ ਨਿਸ਼ਾਨੀਆਂ ਅੱਜ ਵੀ ਉਥੇ ਕਾਇਮ ਹਨ।
ਇਸ ਪ੍ਰਕਾਰ ਸਤਿਗੁਰ ਤੈ ਬਾਸੇ,
ਏਦਾਂ ਸਤਿਗੁਰੂ ਜੀ ਨੇ ਖਿਆਲੇ ਨਗਰ ਦੇ ਵਿਚ ਕੁਝ ਸਮਾਂ ਡੇਰਾ ਰੱਖਿਆ, ਇੱਥੇ ਕੁਝ ਦਿਨ ਸਤਿਗੁਰੂ ਜੀ ਨੇ ਨਿਵਾਸ ਰੱਖਿਆ।
ਦਿਜ ਪਰ ਪਏ ਪ੍ਰਸੰਨ ਬਿਗਾਸੇ,
ਉਹ ਜਿਹੜਾ ਬ੍ਰਾਹਮਣ ਸੀ ਉਹਦੇ ਤੇ ਸਤਿਗੁਰੂ ਜੀ ਬੜੇ ਪ੍ਰਸੰਨ ਹੋਏ, ਉਹਨੇ ਸੇਵਾ ਬੜੀ ਕੀਤੀ ਸਤਿਗੁਰਾਂ ਦੀ। ਮਹਾਰਾਜ ਜੀ ਦੇ ਚਰਨਾਂ ਚ ਘੰਟਿਆਂ ਬੱਧੀ ਬੈਠੇ ਰਹਿਣਾ ਤੇ ਭਾਵਨਾ ਨਾਲ ਗੁਰੂ ਦੇ ਬਚਨ ਸੁਣਨੇ, ਮੰਨਣੇ, ਕਮਾਉਣੇ, ਤੋਂ ਮਹਾਰਾਜ ਸੱਚੇ ਪਾਤਸ਼ਾਹ ਉਸ ਪੰਡਿਤ ਤੇ ਬੜੇ ਖੁਸ਼ ਹੋਏ, ਬੜੇ ਪ੍ਰਸੰਨ ਹੋਏ।
ਕਰੀ ਬਿਪਰ ਪਰ ਖੁਸ਼ੀ ਵਿਸਾਲਾ, ਹਲਤ ਪਲਤ ਮੈਂ ਰਹੋ ਸੁਖਾਲਾ।
ਤੋ ਮਹਾਰਾਜ ਜੀ ਨੇ ਉਸ ਪੰਡਿਤ ਤੇ ਬੜੀ ਕਿਰਪਾ ਕੀਤੀ, ਬੜੀ ਰਹਿਮਤ ਕੀਤੀ, ਇਤਨੀ ਦਇਆ ਦ੍ਰਿਸ਼ਟੀ ਕੀਤੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿ ਉਸ ਪੰਡਿਤ ਦਾ ਲੋਕ ਤੇ ਪਰਲੋਕ ਦੋਵੇਂ ਸਵਾਰ ਦਿੱਤੇ, ਦੋਵੇਂ ਜਹਾਨ ਮਹਾਰਾਜ ਜੀ ਨੇ ਸਫਲੇ ਕਰ ਦਿੱਤੇ।
ਸ਼੍ਰੀ ਗੁਰ ਕਰਿਓ ਕੂਚ ਨਿਜ ਡੇਰਾ।
ਇਥੋਂ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਚਾਲਾ ਪਾਇਆ।
ਨਿਕਟ ਦਮ ਦਮੇ ਮੋੜ ਬਡੇਰਾ।
ਤੋ ਕਹਿੰਦੇ ਦਮਦਮਾ ਸਾਹਿਬ ਦੇ ਨੇੜੇ ਆ ਪਹੁੰਚੇ ਨੇ। ਦਮਦਮਾ ਸਾਹਿਬ ਦੇ ਨੇੜੇ ਪਿੰਡ ਆ ਮੌੜ, ਜਿਹਨੂੰ ਮੌੜ ਮੰਡੀ ਵੀ ਕਹਿ ਦਿੰਦੇ, ਬੜਾ ਪ੍ਰਸਿੱਧ ਨਗਰ ਹੈ। ਤੋ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਜਿਹੜਾ ਮੌੜ ਪਿੰਡ ਆ ਉੱਥੇ ਚੱਲ ਕੇ ਆਏ।
ਇਸੀ ਗ੍ਰਾਮ ਕੋ ਪਹੁੰਚੇ ਜਾਈ।
ਉਸੇ ਪਿੰਡ ਦੇ ਵਿੱਚ ਮਹਾਰਾਜ ਜੀ ਮੌੜ ਨਗਰ ਵਿੱਚ ਪਹੁੰਚੇ ਹਨ।
ਉਤਰਿਓ ਚੈਤ ਦੇਖ ਸ਼ੁਭ ਥਾਈ।
ਸ਼ੁਭ ਥਾਂ ਵੇਖ ਕੇ ਮਹਾਰਾਜ ਜੀ ਇੱਥੇ ਉਤਾਰਾ ਕਰਨਾ ਚਾਹੁੰਦੇ ਹਨ।
ਇੱਕ ਥਲ ਕੰਟਕ ਕੀ ਵੱਡ ਬਾਰ।
ਜਦੋਂ ਮੌੜ ਪਹੁੰਚੇ ਤੇ ਮਹਾਰਾਜ ਜੀ ਨੇ ਵੇਖੀ ਜਗ੍ਹਾ ਵੀ ਇੱਕ ਥਾਂ ਤੇ ਕੰਡਿਆਂ ਦੀ ਵਾੜ ਕੀਤੀ ਹੋਈ ਆਲੇ ਦੁਆਲੇ, ਵਿਚਕਾਰ ਇੱਕ ਜੰਡ ਹੈ ਤੇ ਆਲੇ ਦੁਆਲੇ ਕੰਡਿਆਂ ਦੀ ਵਾੜ ਕੀਤੀ ਹੋਈ ਹੈ।
ਬਾਰਾ ਕਰਿਓ ਹੁਤੋ ਇੱਕ ਸਾਰ।
ਉਧਰ ਦੇ ਇਲਾਕੇ ਦੇ ਵਿੱਚ ਉਸ ਜਗ੍ਹਾ ਨੂੰ ਵਾੜਾ ਕਹਿ ਦਿੰਦੇ ਨੇ, ਵੀ ਵਾੜਾ ਜਿਹਾ ਬਣਾਇਆ ਹੋਇਆ ਸੀ, ਆਲੇ ਦੁਆਲੇ ਕੰਡਿਆਂ ਦੀ ਵਾੜ ਕੀਤੀ ਹੋਈ, ਵਿਚਕਾਰ ਖਾਲੀ ਜਗ੍ਹਾ ਸੀ ਤੇ ਇੱਕ ਜੰਡ ਲੱਗਾ ਹੋਇਆ ਸੀ, ਤੇ ਆਲੇ ਦੁਆਲੇ ਕੰਡਿਆਂ ਦੀ ਵਾੜ ਕੀਤੀ ਹੋਈ ਵੀ ਕੋਈ ਅੰਦਰ ਨਾ ਵੜੇ, ਤੇ ਇਸ ਤਰ੍ਹਾਂ ਦਾ ਕਹਿੰਦੇ ਵਾੜਾ ਉੱਥੇ ਬਣਾਇਆ ਹੋਇਆ ਸੀ।
ਕੰਟਕ ਕੁਛ ਹਟਵਾਏ।
ਮਹਾਰਾਜ ਜੀ ਨੇ ਵੇਖਿਆ ਵੀ ਬੜੀ ਵਧੀਆ ਜਗ੍ਹਾ, ਇੱਥੇ ਹੀ ਡੇਰਾ ਕਰਦੇ। ਤੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਿਹੜੀ ਕੰਡਿਆਂ ਦੀ ਵਾੜ ਕੀਤੀ, ਇੱਕ ਪਾਸਿਓ ਵਾੜ ਚੁਕਵਾ ਦਿੱਤੀ।
ਡੇਰੇ ਸਹਿਤ ਗੁਰੂ ਪ੍ਰਵਿਸ਼ਾਏ।
ਆਪਣੇ ਡੇਰੇ ਪਰਿਵਾਰ ਸਮੇਤ ਸਤਿਗੁਰੂ ਜੀ ਉਸ ਵਾੜ ਦੇ ਵਿੱਚ ਪ੍ਰਵੇਸ਼ ਕਰ ਗਏ।
ਉਤਰਨ ਲੱਗੇ ਤਬੇ ਨਰ ਆਏ।
ਜਦੋਂ ਮਹਾਰਾਜ ਜੀ ਉਤਰਨ ਹੀ ਲੱਗੇ ਤੇ ਪਿੰਡ ਦੇ ਲੋਕ ਆ ਗਏ, ਜਿਨ੍ਹਾਂ ਨੇ ਵਾੜ ਬਣਾਈ ਸੀ, ਜਿਨ੍ਹਾਂ ਨੇ ਆਲੇ ਦੁਆਲੇ ਵਾੜਾ ਬਣਾਇਆ ਸੀ ਵਾੜ ਕਰਕੇ, ਉਹ ਪਿੰਡ ਦੇ ਜਿਹੜੇ ਲੋਕ ਸਨ ਉਹ ਚੱਲ ਕੇ ਆ ਗਏ।
ਬਰਜਤ ਪਏ ਨਾ ਸ਼ੁਭ ਏ ਥਾਏ।
ਉਹ ਆ ਕੇ ਸਤਿਗੁਰਾਂ ਨੂੰ ਰੋਕਣ ਲੱਗ ਪਏ, ਕਹਿੰਦੇ ਮਹਾਰਾਜ ਜੀ ਇੱਥੇ ਨਾ ਉਤਰੋ, ਇਹ ਚੰਗੀ ਜਗ੍ਹਾ ਨਹੀਂ ਹੈ, ਤਾਂ ਹੀ ਇੱਥੇ ਵਾੜ ਕੀਤੀ ਵੀ ਇੱਥੇ ਕੋਈ ਅੰਦਰ ਵੜੇ ਨਾ। ਮਹਾਰਾਜ ਜੀ ਇੱਥੇ ਨਾ ਉਤਰੋ, ਇਹ ਜਗ੍ਹਾ ਚੰਗੀ ਨਹੀਂ।
ਜੰਡ ਖਰੋ ਇਸ ਮੈਂ ਜੋ ਪਾਰਾ।
ਮਹਾਰਾਜ ਜੀ ਇਹ ਜਿਹੜਾ ਜੰਡ ਖੜਾ ਨਾ, ਇਹ ਬੜਾ ਭਾਰਾ ਜੰਡ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ, ਇਹ ਬੜਾ ਭਾਰਾ, ਇਹ ਬੜਾ ਬਹੁਤ ਜ਼ਿਆਦਾ ਭਾਰੀ ਜਗ੍ਹਾ ਹੈ ਮਹਾਰਾਜ, ਇੱਥੇ ਤੁਸੀਂ ਨਾ ਜਗ੍ਹਾ ਤੇ ਡੇਰਾ ਕਰੋ।
ਕਾਂਡ ਪੇਤਰ ਜੁੱਤ ਲੈ ਵਿਸਤਾਰਾ।
ਮਹਾਰਾਜ ਆ ਜਿਹੜਾ ਜੰਡ ਤੁਸੀਂ ਵੇਖ ਰਹੇ ਹੋ ਖੜਾ, ਬੜਾ ਵੱਡਾ ਵਿਸ਼ਾਲ ਜੰਡ ਹੈ, ਇਹਦੀਆਂ ਟਾਹਣੀਆਂ ਵੇਖ ਰਹੇ ਹੋ, ਇਹਦੇ ਪੱਤੇ ਵੇਖ ਰਹੇ ਹੋ।
ਬਸੇ ਪਿਸ਼ਾਚ ਇਸੀ ਮੈਂ ਕਬ ਕੋ।
ਮਹਾਰਾਜ ਇਸ ਜੰਡ ਦੇ ਵਿੱਚ ਇੱਕ ਬੜਾ ਭਿਆਨਕ ਪਿਸਾਚ ਰਹਿੰਦਾ, ਬਹੁਤ ਭਿਆਨਕ ਦੇਵ ਹੈ, ਕੋਈ ਪਿਸਾਚ ਹੈ, ਉਹ ਇਸ ਜੰਡ ਦੇ ਵਿੱਚ ਰਹਿੰਦਾ ਹੈ।
ਗ੍ਰਾਮ ਬਿਕੇ ਦੀ ਨਸ ਪੈ ਸਭ ਕੋ।
ਸਾਰਾ ਪਿੰਡ ਇਹਦੇ ਕੋਲੋਂ ਡਰਦਾ, ਸਾਰੇ ਪਿੰਡ ਨੂੰ ਇਹਨੇ ਡਰਾਇਆ ਹੋਇਆ, ਸਾਰਿਆਂ ਅੰਦਰ ਇਹਨੇ ਆਪਣਾ ਦਹਿਸ਼ਤ ਆਪਣੀ ਪੈਦਾ ਕੀਤੀ ਹੋਈ, ਲੋਕ ਇਹਦੇ ਤੋਂ ਬਹੁਤ ਜ਼ਿਆਦਾ ਡਰਦੇ ਨੇ, ਭੈ ਭੀਤ ਹੁੰਦੇ ਨੇ।
ਤੁਮ ਪੀਨੇ ਉਤਰੋ ਇਸ ਥਾਨ।
ਸਾਡੀ ਬੇਨਤੀ ਆ ਵੀ ਤੁਸੀਂ ਵੀ ਇੱਥੇ ਨਾ ਉਤਰੋ, ਕਿਉਂਕਿ ਇਹ ਬੜਾ ਭਿਆਨਕ ਦੇਵ, ਪਤਾ ਨੀ ਕੀ ਕਰਦੇ, ਇਹ ਤਾਂ ਆਪਣੀ ਪੂਜਾ ਕਰਾਉਂਦਾ, ਉਹਦੀ ਜਗ੍ਹਾ ਇੱਥੇ ਤਾਂ ਉਹ ਕਿਸੇ ਨੂੰ ਪੈਰ ਨੀ ਰੱਖਣ ਦਿੰਦਾ, ਸਾਰੇ ਪਿੰਡ ਵਿੱਚ ਉਹਨੇ ਆਪਣਾ ਡਰ ਪਾਇਆ ਹੋਇਆ, ਤੇ ਤੁਸੀਂ ਵੀ ਮਹਾਰਾਜ ਜੀ ਇੱਥੇ ਨਾ ਉਤਰੋ, ਇੱਥੇ ਨਾ ਡੇਰਾ ਕਰੋ।
ਕਾਤ ਪਾਏ ਕਰ ਹਾਨੇ ਪ੍ਰਾਨ।
ਮਹਾਰਾਜ ਇਹੋ ਜਿਹਾ ਭਿਆਨਕ ਪਿਸਾਚ ਆਏ ਵੀ ਇਹਨੂੰ ਦਾ ਲੱਗ ਜੇ ਤੇ ਪ੍ਰਾਣ ਵੀ ਕੱਢ ਦਿੰਦਾ, ਦਾ ਲਾ ਕੇ ਪ੍ਰਾਣ ਵੀ ਘਾਤ ਕਰ ਦਿੰਦਾ।
ਪਿੱਛੇ ਅਵਗਿਆ ਜਿਸ ਮੈਂ ਕਬੋ।
ਜਦੋਂ ਵੇਖਦਾ ਵੀ ਕਿਸੇ ਨੇ ਇਹਦੀ ਅਵਗਿਆ ਕੀਤੀ ਹੈ, ਜਾਂ ਇਹਨੂੰ ਕਿਸੇ ਨੇ ਮਾੜਾ ਕਿਹਾ, ਜਾਂ ਇਹਦਾ ਕੋਈ ਅਨਾਦਰ ਕੀਤਾ,
ਕਰਤਾ ਤਿਸੇ ਬਿਨਾਸ਼ਨ ਤਬੋ।
ਉਹਦਾ ਸਾਰਾ ਕੁਝ ਹੀ ਖਤਮ ਕਰ ਦਿੰਦਾ, ਇਹੋ ਜਿਹਾ ਭਿਆਨਕ ਪਿਸਾਚ ਹੈ ਵੀ ਜਿਹੜਾ ਇਹਦਾ ਕੋਈ ਅਨਾਦਰ ਕਰਦਾ, ਕੋਈ ਭੁੱਲ ਦੇ ਨਾਲ ਵੀ ਅਨਾਦਰ ਕਰ ਦਿੰਦਾ, ਉਹਦਾ ਨਾਸ ਕਰ ਦਿੰਦਾ, ਉਹਦਾ ਸਭ ਕੁਝ ਖਤਮ ਕਰ ਦਿੰਦਾ।
ਹਮ ਪੂਜਤ ਪੈ ਜੁਤ ਨਿਤ ਰਹੇ।
ਮਹਾਰਾਜ ਅਸੀਂ ਤਾਂ ਇਹਦੇ ਕੋਲੋਂ ਡਰ ਕੇ ਦੀ ਪੂਜਾ ਕਰਦੇ ਹਾਂ, ਇੱਥੇ ਨਿਤ ਇਹਦੀ ਪੂਜਾ ਕਰਦੇ ਹਾਂ।
ਇਸ ਕਾਰਨ ਤੇ ਤੁਮ ਕੋ ਕਹੇ।
ਇਸ ਕਾਰਨ ਕਰਕੇ ਤੁਹਾਨੂੰ ਵੀ ਅਸੀਂ ਕਹਿ ਰਹੇ ਹਾਂ ਵੀ ਤੁਸੀਂ ਇੱਥੇ ਡੇਰਾ ਨਾ ਕਰੋ ਤੇ ਚੰਗਾ ਹੈ।
ਵਹਿਰ ਕਰੋ ਕਿਤ ਡੇਰਾ ਜਾਏ।
ਮਹਾਰਾਜ ਤੁਸੀਂ ਇੱਥੋਂ ਬਾਹਰ ਚੱਲ ਕੇ ਕਿਤੇ ਹੋਰ ਹੋਰ ਜਗ੍ਹਾ ਤੇ ਡੇਰਾ ਕਰ ਲਵੋ।
ਸੁਖ ਸੋ ਬਸੋ ਨਿਸਾ ਕੋ ਪਾਏ,
ਸੁਖ ਨਾਲ ਰਾਤ ਕੱਟੋ। ਇੱਥੇ ਕਾਹਨੂੰ ਮਹਾਰਾਜ ਪਸਾਚ ਕੋਲ ਰਹਿੰਦੇ ਹੋ, ਤੁਸੀਂ ਬਾਹਰ ਹੋਰ ਥੋੜੀ ਜਗ੍ਹਾ ਆਲੇ ਦੁਆਲੇ ਹੋਰ ਬਥੇਰੀ ਜਗ੍ਹਾ ਹੋਰ ਕਿਸੇ ਜਗ੍ਹਾ ਤੇ ਡੇਰਾ ਕਰਕੇ ਆਪਣਾ ਵਿਸ਼ਰਾਮ ਕਰੋ, ਰਾਤ ਕੱਟੋ, ਦੋ ਰਾਤਾਂ ਰਵੋ, ਕੋਈ ਗੱਲ ਨਹੀਂ।
ਤੁਮ ਕੋ ਸੁਧ ਹਮ ਦਈ ਬਤਾਏ,
ਮਹਾਰਾਜ ਸਾਡਾ ਫਰਜ਼ ਬਣਦਾ ਸੀ ਤੁਹਾਨੂੰ ਖਬਰ ਦੱਸਣ, ਕਿਉਂਕਿ ਤੁਸੀਂ ਬਾਹਰੋਂ ਆਏ ਹੋ ਤੇ ਅਸੀਂ ਇਸ ਨਗਰ ਦੇ ਰਹਿਣ ਵਾਲੇ ਹਾਂ, ਸਾਡਾ ਫਰਜ਼ ਬਣਦਾ ਸੀ ਤੁਹਾਨੂੰ ਦੱਸਣਾ, ਇਸ ਕਰਕੇ ਅਸੀਂ ਦੱਸ ਰਹੇ ਹਾਂ।
ਹੋਏ ਨਾ ਅਸ ਪਿੱਛੇ ਪਛਤਾਏ,
ਮਹਾਰਾਜ ਕਿਤੇ ਐਸਾ ਨਾ ਹੋਵੇ ਕਿ ਬਾਅਦ ਵਿੱਚ ਤੁਹਾਨੂੰ ਪਛਤਾਉਣਾ ਪਵੇ।
ਸੁਣ ਸਤ ਗੁਰ ਨੇ ਤਿੰਨ ਸੌ ਕਹਿਓ,
ਸੁਣ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਬੋਲੇ ਕਹਿਣ ਲੱਗੇ,
ਅਬ ਲੋ ਇਹਾਂ ਪਿਸਾਚ ਜੋ ਰਹੇ ਹੋ।
ਮਹਾਰਾਜ ਜੀ ਕਹਿੰਦੇ ਹੁਣ ਤਾਂ ਹੀ ਜਿਹੜਾ ਇਹ ਪਿਸਾਚ ਇੱਥੇ ਰਹਿ ਰਿਹਾ ਜੰਡ ਦੇ ਉੱਤੇ,
ਆਗੇ ਨਹੀਂ ਰਹੇ ਇਸ ਥਾਨ,
ਅੱਗੇ ਤੋਂ ਨਹੀਂ ਇੱਥੇ ਰਹਿਣ ਲੱਗਾ, ਹੁਣ ਇੱਥੇ ਪਿਸਾਚ ਨਹੀਂ ਰਹੇਗਾ।
ਨਿਕਸ ਜਾਏ ਗੋ ਬਿਰਹਿ ਆਨ,
ਉਹ ਇੱਥੋਂ ਆਪਣਾ ਡੇਰਾ ਡੰਡਾ ਚੁੱਕ ਕੇ ਦੌੜ ਜਾਏਗਾ, ਇੱਥੋਂ ਜਗ੍ਹਾ ਛੱਡ ਕੇ ਚਲਾ ਜਾਏਗਾ।
ਬਸੇ ਦੇਵਤਾ ਇਸ ਥਲ ਆਏ,
ਮਹਾਰਾਜ ਜੀ ਕਹਿੰਦੇ ਅੱਜ ਤੋਂ ਬਾਅਦ ਇੱਥੇ ਪਿਸਾਚ ਨਹੀਂ, ਇੱਥੇ ਦੇਵਤਿਆਂ ਦਾ ਵਾਸਾ ਹੋਵੇਗਾ, ਇੱਥੇ ਦੇਵਤੇ ਵਸਣਗੇ, ਇੱਥੇ ਦੇਵਤਿਆਂ ਦਾ ਨਿਵਾਸ ਹੋਵੇਗਾ।
ਜਿਸ ਤੇ ਤੁਮ ਸਗਰੇ ਸੁਖ ਪਾਏ,
ਇਹਦੇ ਨਾਲ ਤੁਹਾਨੂੰ ਸਾਰਿਆਂ ਨੂੰ ਸੁਖ ਪ੍ਰਾਪਤ ਹੋਵੇਗਾ, ਤੁਸੀਂ ਇੱਥੇ ਇਕੱਠੇ ਹੋ ਕੇ ਸਤਸੰਗਤ ਕਰੋਗੇ, ਹਰੀ ਜਸ ਕਰੋਗੇ, ਤੇ ਆਪੇ ਦੇਵਤਿਆਂ ਦਾ ਵਾਸਾ ਹੋ ਗਿਆ। ਇਸ ਕਰਕੇ ਭਾਈ ਇੱਥੋਂ ਪਿਸਾਚ ਨੂੰ ਅਸੀਂ ਕੱਢ ਦੇਣਾ, ਉਹ ਰਹੇਗਾ ਹੀ ਨਹੀਂ ਇੱਥੇ, ਇਸ ਕਰਕੇ ਤੁਹਾਨੂੰ ਇੱਥੋਂ ਸੁਖ ਹੀ ਪ੍ਰਾਪਤ ਹੋਵੇਗਾ।
ਤਬ ਡੇਰਾ ਸਤਿਗੁਰੂ ਜਮਾਇਓ,
ਮਹਾਰਾਜ ਜੀ ਉੱਥੋਂ ਬਾਹਰ ਨਹੀਂ ਗਏ, ਉਸੇ ਜੰਡ ਦੇ ਨਾਲ ਮਹਾਰਾਜ ਜੀ ਨੇ ਡੇਰਾ ਕੀਤਾ।
ਭਾਈ ਜਾਮਨੀ ਦੇਵ ਸੋ ਆਇਓ,
ਰਾਤ ਦਾ ਸਮਾਂ ਹੋਇਆ, ਅੱਧੀ ਕੁ ਰਾਤ ਹੋਈ ਤੇ ਉਹ ਦਿਓ ਆ ਗਿਆ, ਉਹਦਾ ਸਹਿਮ ਸੀ, ਉਹ ਦਿਓ ਜਿਹੜਾ ਜੰਡ ਚ ਰਹਿੰਦਾ ਸੀ ਉਹ ਮਹਾਰਾਜ ਜੀ ਕੋਲ ਪ੍ਰਗਟ ਹੋ ਗਿਆ।
ਹੱਥ ਜੋੜ ਕੇ ਬਿਨਤੀ ਟਾਨੀ,
ਮਹਾਰਾਜ ਜੀ ਦੇ ਪ੍ਰਤਾਪ ਅੱਗੇ ਡਰਦਾ ਹੋਇਆ ਹੱਥ ਜੋੜ ਕੇ ਸਤਿਗੁਰਾਂ ਨੂੰ ਬੇਨਤੀ ਕਰਕੇ ਕਹਿਣ ਲੱਗਾ,
ਤੁਮ ਸਮਰੱਥ ਸਗਲ ਗੁਣ ਖਾਨੀ,
ਕਹਿਣ ਲੱਗਾ ਜੀ ਤੁਸੀਂ ਸਮਰੱਥ ਹੋ, ਸਾਰੇ ਗੁਣਾਂ ਦੀ ਖਾਨ ਹੋ,
ਦੋਹਰਾ ਪੂਰਬ ਹਮ ਇਕੱਠੇ ਸਕਲ ਬਸਤੇ ਗੋਇੰਦਵਾਲ,
ਕਹਿਣ ਲੱਗਾ ਮਹਾਰਾਜ ਪਹਿਲਾਂ ਅਸੀਂ ਸਾਰੇ ਇਕੱਠੇ ਹੋਏ ਪਏ ਗੋਇੰਦਵਾਲ ਪਿੰਡ ਜਿੱਥੇ ਮਹਾਰਾਜ ਜੀ ਨੇ ਵਸਾਇਆ ਉਥੇ ਰਹਿੰਦੇ ਸੀ, ਉਥੋਂ ਦੇ ਉਜੜੇ ਹੋਏ ਇੱਥੇ ਆ ਕੇ ਰਹਿ ਰਹੇ। ਮਹਾਰਾਜ ਪਹਿਲਾਂ ਅਸੀਂ ਸਾਰੇ ਇਕੱਠੇ ਹੋ ਕੇ ਗੋਇੰਦਵਾਲ ਸਾਹਿਬ ਰਹਿੰਦੇ ਸੀ।
ਗੁਰ ਅੰਗਦ ਸ੍ਰੀ ਅਮਰ ਕੋ ਕੈਤ ਪਏ ਹਿਤ ਨਾਲ,
ਤੇ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਖਡੂਰ ਸਾਹਿਬ ਚ ਸਨ, ਉਨ੍ਹਾਂ ਨੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਆਗਿਆ ਕੀਤੀ, ਹੁਕਮ ਕੀਤਾ,
ਜੋ ਪਈ ਗੋਇੰਦਵਾਲ ਥੇ ਜੋ ਪਰੇ ਹੋ।
ਮਹਾਰਾਜ ਗੋਇੰਦਵਾਲ ਜਿਹੜਾ ਪਿੰਡ ਸੀ ਉੱਥੇ ਥੇ ਬਣਿਆ ਹੋਇਆ ਸੀ, ਉੱਥੇ ਅਸੀਂ ਕਿਸੇ ਨੂੰ ਰਹਿਣ ਨਹੀਂ ਸੀ ਦਿੰਦੇ, ਸਾਡਾ ਭੂਤਾਂ ਪ੍ਰੇਤਾਂ ਦਾ ਹੀ ਉੱਥੇ ਨਿਵਾਸ ਸੀ, ਸਾਰੇ ਦਾਨਵ ਉੱਥੇ ਰਹਿੰਦੇ ਸੀ। ਤੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਉਹਨਾਂ ਨੇ ਆਗਿਆ ਕੀਤੀ, ਗੁਰੂ ਅੰਗਦ ਦੇਵ ਸਾਹਿਬ ਨੇ, ਵੀ ਜਿਹੜਾ ਗੋਇੰਦਵਾਲ ਸਾਹਿਬ ਦਾ ਥੇ ਬਣਿਆ ਹੋਇਆ
ਉਜਰੇ ਉਹ ਧਰਮ ਝੂਠ ਥੋ ਕਰਿਓ,
ਜਿਹੜਾ ਗੋਂਦਾ ਖੱਤਰੀ ਸੀ ਜਿਹਦੀ ਉਹ ਜਗ੍ਹਾ ਸੀ ਉਹਨੇ ਝੂਠੀ ਕਸਮ ਖਾਧੀ ਸੀ ਬਾਦਸ਼ਾਹ ਦੇ ਦਰਬਾਰ ਚ ਵੀ ਜਗ੍ਹਾ ਮੇਰੀ, ਝੂਠੀ ਕਸਮ ਖਾਣ ਕਰਕੇ ਉਹਨੇ ਉਹ ਜਗ੍ਹਾ ਕੇਸ ਤਾਂ ਜਿੱਤ ਲਿਆ ਜਗ੍ਹਾ ਦਾ, ਪਰ ਉਹਦੇ ਤੇ ਅਸੀਂ ਸਾਰੇ ਆ ਕੇ ਵਸ ਗਏ, ਉਹਨੂੰ ਪਿੰਡ ਨੀ ਵਸਾਣ ਦਿੱਤਾ।
ਅਬ ਤੁਮ ਜਾਏ ਵਸਾਵਨ ਕਰੀਏ,
ਤੂੰ ਹੁਣ ਜਾ ਕੇ ਉਸ ਜਗ੍ਹਾ ਤੇ ਨਗਰ ਵਸਾ ਕੇ ਆਉਣਾ ਕਰ, ਗੁਰੂ ਕੀ ਨਗਰੀ ਵਸਾ,
ਹਮਰੇ ਘਰ ਕੀ ਛੱਟੀ ਸੁਤਰੀਏ।
ਉਹਨਾਂ ਨੇ ਆਪਣੇ ਹੱਥ ਦੀ ਛੜੀ ਦਿੱਤੀ ਗੁਰੂ ਅਮਰਦਾਸ ਜੀ ਨੂੰ, ਵੀ ਆ ਸਾਡੇ ਹੱਥ ਦੀ ਛੜੀ ਲੈ ਜਾ,
ਭੂਤ ਪ੍ਰੇਤ ਕੋ ਲੱਖੋਂ ਦਲ ਹੈ,
ਉੱਥੇ ਭੂਤਾਂ ਪ੍ਰੇਤਾਂ ਦਾ ਲੱਖਾਂ ਦਾ ਦਲ ਹੈ, ਬਹੁਤ ਸਾਰੀਆਂ ਭੂਤਾਂ ਪ੍ਰੇਤਾਂ ਦੀਆਂ ਜਾਤੀਆਂ ਨੇ,
ਦੇਖ ਛੱਟੀ ਭਾਜੇ ਤਜ ਚਲੇ,
ਜਦੋਂ ਛੜੀ ਵਿਖਾਏਗਾ ਉਹ ਵੇਖ ਕੇ ਸਾਰੇ ਭੱਜ ਜਾਣਗੇ, ਨੱਠ ਜਾਣਗੇ ਉਹ ਜਗ੍ਹਾ ਛੱਡ ਕੇ।
ਹੁਕਮ ਮਾਨ ਸ਼੍ਰੀ ਅਮਰ ਸੋ ਆਏ,
ਏਦਾਂ ਗੁਰੂ ਅਮਰਦਾਸ ਜੀ ਹੁਕਮ ਮੰਨ ਕੇ ਉਸ ਜਗ੍ਹਾ ਤੇ ਗੋਇੰਦਵਾਲ ਸਾਹਿਬ ਆਏ।
ਹਮ ਸਭ ਹਿੰਨ ਕੋ ਦੀਨ ਪਲਾਏ,
ਅਸੀਂ ਪਹਿਲਾਂ ਉੱਥੇ ਰਹਿੰਦੇ ਸੀ, ਉਹਨਾਂ ਨੇ ਸਾਨੂੰ ਉੱਥੋਂ ਭਜਾ ਦਿੱਤਾ, ਸਾਨੂੰ ਸਾਰਿਆਂ ਨੂੰ ਉੱਥੋਂ ਦੌੜਾ ਦਿੱਤਾ।
ਜੰਗਲ ਦੇਸ਼ ਇਤੇ ਸਭ ਆਏ,
ਅਸੀਂ ਸਾਰੇ ਚੱਲ ਕੇ ਦਰਾ ਜੰਗਲ ਦੇ ਇਲਾਕੇ ਵਿਚ ਆ ਗਏ, ਇੱਥੇ ਆ ਕੇ ਰਹਿਣ ਲੱਗ ਪਏ।
ਆਦ ਬਠਿੰਡੇ ਬਸ ਸੁਖ ਪਾਏ,
ਮੇਰੇ ਨਾਲ ਦੇ ਕੁਝ ਦਿਓ ਜਿਹੜੇ ਨੇ ਉਹ ਬਠਿੰਡੇ ਵੀ ਰਹਿੰਦੇ ਨੇ, ਬਠਿੰਡੇ ਦੇ ਕਿਲੇ ਵਿਚ ਉਹਨਾਂ ਦਾ ਵਾਸਾ ਹੈ।
ਆਵਨ ਪਾ ਇਸ ਦੇਸ਼ ਤੁਮਾਰੋ,
ਮਹਾਰਾਜ ਜੀ ਤੁਸੀਂ ਵੀ ਇਸ ਦੇਸ਼ ਵਿਚ, ਅਸੀਂ ਇੱਥੇ ਰਹਿੰਦੇ ਸੀ, ਤੁਸੀਂ ਵੀ ਇਸ ਦੇਸ਼ ਵਿਚ ਆ ਗਏ ਹੋ।
ਹਮਕੋ ਦੁੱਖ ਸੋ ਡਰ ਔਰ ਤਾਰੋ,
ਮਹਾਰਾਜ ਅਸੀਂ ਤੁਹਾਡੇ ਤੋਂ ਡਰਦੇ ਆ, ਤੁਹਾਡਾ ਪ੍ਰਤਾਪ ਸਾਡੇ ਕੋਲ ਚੱਲਿਆ ਨਹੀਂ ਜਾਂਦਾ।
ਮਹਾਬਾਸ ਹਮ ਕਰ ਹੈ ਜਾਏ,
ਮਹਾਰਾਜ ਪਹਿਲਾਂ ਤਾਂ ਉੱਥੋਂ ਕੱਢਿਆ ਤੁਸੀਂ ਤੀਸਰੇ ਜਾਮੇ ਜੋੜ, ਇੱਥੋਂ ਅਸੀਂ ਕਿੱਥੇ ਜਾਈਏ, ਕਿੱਥੇ ਜਾ ਕੇ ਨਿਵਾਸ ਕਰੀਏ।
ਕਿਰਪਾ ਤਾਰ ਦਿਓ ਦੇਸ਼ ਬਤਾਏ,
ਸਾਨੂੰ ਦੇਸ਼ ਦੱਸ ਦਿਓ ਜਿੱਥੇ ਅਸੀਂ ਜਾ ਕੇ ਪੱਕਾ ਰਹਿ ਸਕੀਏ।
ਸ੍ਰੀ ਗੁਰ ਕਹਿਓ ਆਏ ਇੱਕ ਕਾਲ,
ਮਹਾਰਾਜ ਜੀ ਕਹਿੰਦੇ ਭਾਈ ਇੱਕ ਸਮਾਂ ਆਵੇਗਾ,
ਬੀਤੇ ਬਰਖ ਕੇ ਤੇ ਇਸ ਢਾਲ,
ਇਸੇ ਤਰ੍ਹਾਂ ਕੁਝ ਸਾਲ ਹੋਰ ਬਤੀਤ ਹੋਣਗੇ,
ਇੱਕ ਪੁਰਖ ਆਵੇ ਇਸ ਦੇਸ਼,
ਤੁਹਾਡੇ ਇਸ ਦੇਸ਼ ਵਿਚ ਇੱਕ ਬੜੇ ਪ੍ਰਤਾਪੀ ਮਹਾਂਪੁਰਖ ਯਾਨੀ ਕਿ ਦਸਵੇਂ ਜਾਮੇ ਚ ਜੋ ਗੁਰੂ ਹੋਣਗੇ ਉਹ ਇਸ ਇਲਾਕੇ ਵਿਚ ਆਉਣਗੇ।
ਜਾਏ ਬਠਿੰਡੇ ਕਰੇ ਪ੍ਰਵੇਸ਼,
ਉਹ ਬਠਿੰਡੇ ਵੀ ਆਉਣਗੇ, ਕਿਲੇ ਵਿਚ ਵੀ ਆ ਕੇ ਆਪਣੇ ਚਰਨ ਪਾਉਣਗੇ।
ਤੈ ਤੇ ਦੇਵ ਨਿਕਾਸੈ ਸੋਏ,
ਉੱਥੇ ਜਿਹੜਾ ਦਿਓ ਰਹਿੰਦਾ ਨਾ ਕਾਣਾ ਦਿਓ ਬਠਿੰਡੇ ਦੇ ਕਿਲੇ ਵਿਚ, ਉਹਨੂੰ ਆ ਕੇ ਉਸ ਕਿਲੇ ਵਿਚੋਂ ਬਾਹਰ ਕੱਢਣਗੇ।
ਬਸਬੇ ਦੇਸ਼ ਦੇ ਜਬ ਹੋਏ,
ਉਹ ਫਿਰ ਉਹਨੂੰ ਵਸਣ ਵਾਸਤੇ ਦੇਸ਼ ਦੇਣਗੇ, ਉਹਨੂੰ ਕਹਿਣਗੇ ਵੀ ਤੂੰ ਚੱਲ ਕੇ ਸਰਹੰਦ ਨਗਰੀ ਵਿਚ ਜਾ ਕੇ ਵਾਸਾ ਕਰ, ਗੁਰੂ ਮਾਰੀ ਨਗਰੀ ਚ, ਤੇ ਓਨੀ ਦੇਰ ਤੱਕ ਤੂੰ ਵੀ ਉੱਥੇ ਹੀ ਚਲਾ ਜਾ, ਉਹਦੇ ਕੋਲ ਹੀ ਰਹਿਣਾ ਕਰ, ਇੱਥੋਂ ਇਹ ਜਗ੍ਹਾ ਛੱਡ ਦੇ, ਉੱਥੇ ਚਲਾ ਜਾ, ਓਨੀ ਦੇਰ ਤੱਕ ਉੱਥੇ ਰਹੀ ਚੱਲ ਜਦੋਂ ਤੱਕ ਉਹ ਨਹੀਂ ਆਉਂਦੇ।
ਇਮ ਸੁਣ ਨਮਸਕਾਰ ਕਰ ਗਏ,
ਇਹ ਤਾਂ ਸੁਣ ਕੇ ਦਿਓ ਨੇ ਮਹਾਰਾਜ ਜੀ ਨੂੰ ਮੱਥਾ ਟੇਕਿਆ ਤੇ ਚਲਾ ਗਿਆ।
ਸ੍ਰੀ ਗੁਰ ਸੇਜ ਸੋਏ ਸੁਖ ਲਇਓ,
ਮਹਾਰਾਜ ਜੀ ਸੁਖ ਦੇ ਨਾਲ ਸੇਜਾ ਤੇ ਆਰਾਮ ਕੀਤਾ।
ਸੁਪਤ ਜਥਾ ਸੁਖ ਨਿਸਾ ਬਿਤਾਈ,
ਸੁਖ ਦੇ ਨਾਲ ਸਤਿਗੁਰਾਂ ਨੇ ਰਾਤ ਬਤੀਤ ਕੀਤੀ।
ਪੁਨ ਤਮ ਨਸਿਓ ਪ੍ਰਾਤ ਹੋਏ ਆਈ,
ਰਾਤ ਬਤੀਤ ਹੋਈ ਦਿਨ ਚੜਿਆ, ਮਹਾਰਾਜ ਸੱਚੇ ਪਾਤਸ਼ਾਹ ਕੁਝ ਸਮਾਂ ਮੌੜ ਨਗਰ ਦੇ ਵਿਚ ਬਤੀਤ ਕੀਤਾ, ਫਿਰ ਇੱਥੋਂ ਮਹਾਰਾਜ ਅੱਗੇ ਨੂੰ ਚੱਲੇ ਨੇ।